ਸੁਨੀਆ ਪਾਂਧਨ ਵੇੜੇ ਗਾਫਲ ਤੂੰ ਦਿਸ਼ਾਲੇ ਤਾਣੇ ਜੋ ਬੀਤੀ ਦੇ ਰਹਿਣ ਚੂਰਦੇ ਉਹ ਨਹੀਂ ਲੋਕ ਸਿਆਣੇ ਪਿਛਲੀ ਹੋਈ ਪਿਛੇ ਨਾਲ ਬੀਤੀ ਅੱਗੇ ਵਕਤ ਸੰਭਾਲੋ ਅੱਗੇ ਸਮਝ ਚੱਲੋ ਨੰਦ ਲਾਲਾ ਛੱਡ ਕੇ ਖਿਆਲ ਪੁਰਾਣੇ
ਸਹਿਮ ਨਿਗਾਹ ਮੇਰ ਧਰੇ ਤੇ ਉਜਲ ਮੱਤ ਕਰੇ ਹੁਣ ਸ਼ਹਿਰ ਛੰਦ ਭਰੇ ਦਾਦਾ ਤੇਰੀ ਆਸਤੇ ਕਰੋ ਦਾਤਾ ਕਿਰਪਾਨ ਮਾਣ ਦਾਸਤੇ
ਵਰਨ ਸ਼ਹਿਰ ਲੱਗੇ ਨੇ ਕਰਨ ਛੰਦ ਵਰਨ ਵਰਨ ਉਹ ਵਰਨ ਆ ਗਏ ਜੀ ਜਿੱਦਾਂ ਤੁਸਾਂ ਤਾਰਿਆ ਮੱਖਣ ਜਾ ਕੇ ਜੀ
ਸਹਿਮ ਨਿਗਾਹ ਮੇਰ ਧਰੇ ਤੇ ਉਜਲ ਮੱਤ ਕਰੇ ਹੁਣ ਸ਼ਹਿਰ ਛੰਦ ਭਰੇ ਦਾਦਾ ਤੇਰੀ ਆਸਤੇ ਕਰੋ ਦਾਤਾ ਕਿਰਪਾਨ ਮਾਣ ਦਾਸਤੇ
ਜੋਜਾ ਦਾ ਵਰਨ ਸ਼ਹਿਰ ਲੱਗੇ ਨੇ ਕਰਨ ਛੰਦ ਵਰਨ ਵਰਨ ਉਹ ਵਰਨ ਆ ਗਏ ਜੀ ਜਿੱਦਾਂ ਤੁਸਾਂ ਤਾਰਿਆ ਮੱਖਣ ਜਾ ਕੇ ਜੀ
ਗੁਰੂ ਅੱਠਵੇਂ ਮਹਾਰਾਜ ਛੱਡ ਚੱਲੇ ਗੱਦੀ ਤਾਜ ਕਹਿ ਗਏ ਮੁੱਖ ਚੂਲ ਫਾਜ ਬਾਬਾ ਜੀ ਬਕਾਲਿਆ ਗੱਦੀ ਤੇ ਬਰਾਜਮਾਨ ਹੋਣ ਵਾਲੇ ਆ
ਬੈਠੇ ਗੁਰੂ ਬਾਣ ਬਾਈ ਪੂਜਾ ਖਾਣ ਪਿੱਛੇ ਭਾਈ ਪਤਾ ਲੱਗਦਾ ਨਾ ਕਾਈ ਇਤਿਹਾਸ ਕੇ ਸੁਣਾ ਕੇ ਜੀ ਜਿੱਦਾਂ ਤੁਸਾਂ ਤਾਰਿਆ ਮੱਖਣ ਜਾ ਕੇ ਜੀ
ਇੱਕ ਮੱਖਣ ਵਪਾਰੀ ਕਰੀ ਬੇੜੇ ਦੀ ਤਿਆਰੀ ਬਹਿ ਗਈ ਖਾਲਕ ਤੁਪਾਰੀ ਵਿੱਚ ਮਾਲ ਲੱਦ ਕੇ ਆਇਆ ਜਾ ਜਹਾਜ ਸਾਗਰ ਦੇ ਅੱਧ ਕੇ
ਕੁਰਸੀ ਤੂਫਾਨ ਬੇੜਾ ਲੱਗਾ ਡੋਲੇ ਖਾਣ ਕੋਈ ਸੋਚਦੀ ਨਿਆਣ ਥੱਕੇ ਜੋਰ ਲਾ ਕੇ ਜੀ ਜਿੱਦਾਂ ਤੁਸਾਂ ਤਾਰਿਆ ਮੱਖਣ ਜਾ ਕੇ ਜੀ
ਇੰਜੀਨੀਅਰ ਜੋਰ ਲਾਉਣ ਪੈਣ ਬੇੜੇ ਨੂੰ ਚਲਾਉਣ ਸੋਚ ਆਪਣੀ ਦਣਾਉਣ ਵੇਖਣ ਕਈ ਪੁਰਜੇ ਸਾਗਰੀ ਚੋਂ ਪਲਾਜੇ ਜਹਾਜ ਤੁਰਜੇ
ਜਦੋਂ ਚੱਲੇ ਨਾ ਕੋਈ ਚਾਰੇ ਛੱਲਾ ਸਾਗਰ ਵੀ ਮਾਰੇ ਜਦੋਂ ਚੱਲੇ ਨਾ ਕੋਈ ਚਾਰੇ ਛੱਲਾ ਸਾਗਰ ਵੀ ਮਾਰੇ ਤੇ ਡਰਾਈਵਰ ਵੀ ਹਾਰੇ ਹੁਰਤੀ ਚਲਾ ਕੇ ਜੀ ਜਿੱਦਾਂ ਤੁਸਾਂ ਤਾਰਿਆ ਮੱਖਣ ਜਾ ਕੇ ਜੀ
ਹੋ ਕੇ ਮੱਖਣ ਨਰਾਸ ਹੋ ਕੇ ਮੱਖਣ ਨਰਾਸ ਜਦੋਂ ਤੋੜ ਬੈਠਾ ਆਸ ਇੱਕ ਸਿੱਖ ਬੈਠਾ ਪਾਸ ਦੇਵ ਦਾ ਦਲੇਰੀ ਆ ਸ਼ਾਹੂਕਾਰਾ ਮਨ ਲਾ ਅਰਜ ਮੇਰੀ ਆ
ਗੱਦੀ ਨਾਨਕ ਦੀ ਧਿਆ ਦੇਊ ਬੇੜਾ ਬੰਨੇ ਲਾ ਸੱਚ ਕਹਾਂ ਮੈਂ ਸੁਣਾ ਵੇਖ ਜਮਾ ਕੇ ਜੀ ਜਿੱਦਾਂ ਤੁਸਾਂ ਤਾਰਿਆ ਮੱਖਣ ਜਾ ਕੇ ਜੀ
ਲਾਈ ਮੱਖਣ ਨਾ ਫੋਰ ਸੁੱਕੀ 500 ਸੀ ਮੋਰ ਜੇ ਜਹਾਜ ਦੇਵੋ ਤੋਰ ਅੱਜ ਪਾ ਦਿਓ ਭਿੱਖ ਤਾਂ ਇਦੋਂ ਅੱਗੇ ਬਣ ਜੂ ਗੁਰੂ ਦਾ ਸਿੱਖ ਤਾਂ
ਸੁਣ ਮੱਖਣ ਨਿਸਾਰ ਕਰ ਤੇਰਾ ਅਵਤਾਰ ਜਾ ਜਹਾਜ ਕੀਤਾ ਪਾਰ ਗੁਰਾ ਮੋਢਾ ਡਾ ਕੇ ਜੀ ਜਿੱਦਾਂ ਤੁਸਾਂ ਤਾਰਿਆ ਮੱਖਣ ਜਾ ਕੇ ਜੀ
ਅੱਜ ਦਾ ਪ੍ਰੋਗਰਾਮ ਸਰਬ ਸਾਂਝੀ ਗੁਰਬਾਣੀ ਦੀ ਤਰਫੋਂ ਪੇਸ਼ ਕੀਤਾ ਜਾ ਰਿਹਾ ਜੋ ਸਿੱਖੀ ਦਾ ਸੱਚਾ ਤੇ ਸੁੱਚਾ ਅਸੂਲ ਹੈ ਸਭ ਸਰਬੱਤ ਮਾਈ ਪਾਈ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਪ੍ਰਸੰਗ ਹੈ ਕਿ ਨਾਵੇਂ ਪਾਤਸ਼ਾਹ ਮਹਾਰਾਜ ਪ੍ਰਗਟ ਇਸ ਸੰਸਾਰ ਵਿੱਚ ਕਿਵੇਂ ਹੋਏ ਕਿਵੇਂ ਪਖੰਡੀਆਂ ਦਾ ਪਖੰਡ ਦੂਰ ਕੀਤਾ ਕਿਵੇਂ ਫਰੇਬੀਆਂ ਦੇ ਫਰੇਬ ਨੂੰ ਨੰਗਾ ਕਰਕੇ ਗੁਰੂ ਨਾਵੇਂ ਪਾਤਸ਼ਾਹ ਮਹਾਰਾਜ ਨੇ ਇਸ ਸੰਸਾਰ ਨੂੰ ਸੱਚ ਦਾ ਉਪਦੇਸ਼ ਦਿੱਤਾ ਸਾਖੀ ਇਉਂ ਚੱਲਦੀ ਹੈ ਕਿ ਸੱਤਵੇਂ ਪਾਤਸ਼ਾਹ ਮਹਾਰਾਜ ਨੇ ਜਦੋਂ ਅੱਠਵੇਂ ਪਾਤਸ਼ਾਹ ਨੂੰ ਗੱਦੀ ਦੇ ਦਿੱਤੀ ਬੜੀ ਛੋਟੀ ਉਮਰ ਦੇ ਸਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਤਵੇਂ ਪਾਤਸ਼ਾਹ ਮਹਾਰਾਜ ਨੇ ਆਪਣੀ ਗੱਦੀ ਉਹਨਾਂ ਨੂੰ ਬਖਸ਼ਿਸ਼ ਕਰ ਦਿੱਤੀ ਰਾਮ ਰਾਏ ਨੇ ਔਰੰਗਜ਼ੇਬ ਦੀ ਕਚਹਿਰੀ ਵਿੱਚ ਦਾਅਵਾ ਕਰ ਦਿੱਤਾ ਕਿ ਮੇਰੇ ਪਿਤਾ ਨੇ ਗਲਤੀ ਕੀਤੀ ਆ ਮੈਂ ਵੱਡਾ ਪੁੱਤਰ ਹਾਂ ਇਸ ਲਈ ਗੱਦੀ ਦਾ ਹੱਕਦਾਰ ਮੇਰਾ ਹੈ ਔਰੰਗਜ਼ੇਬ ਪਾਤਸ਼ਾਹ ਨੇ ਅੱਠਵੇਂ ਪਾਤਸ਼ਾਹ ਨੂੰ ਰਾਜਾ ਜੈ ਸਿੰਘ ਦੀ ਰਾਹੀਂ ਦਿੱਲੀ ਬੁਲਾਇਆ ਗੁਰੂ ਅੱਠਵੇਂ ਪਾਤਸ਼ਾਹ ਮਹਾਰਾਜ ਦਿੱਲੀ ਤਾਂ ਪਹੁੰਚ ਗਏ ਪਰ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਵਿੱਚ ਜਾਣ ਤੋਂ ਉਹਨਾਂ ਨੇ ਇਨਕਾਰ ਕਰ ਦਿੱਤਾ ਰਾਜਾ ਜੈ ਸਿੰਘ ਦੇ ਘਰ ਰਾਏ ਸੀਨੇ ਨਵੀਂ ਦਿੱਲੀ ਵਿੱਚ ਇਹਨਾਂ ਨੇ ਆਪਣਾ ਡੇਰਾ ਕੀਤਾ ਰਾਏ ਸੀਨੇ ਵਿੱਚ ਰਾਜਾ ਜੈ ਸਿੰਘ ਦੀ ਰਾਣੀ ਦੇ ਮਨ ਵਿੱਚ ਇਹ ਸ਼ੰਕਾ ਆਇਆ ਕਿ ਏਡੀ ਛੋਟੀ ਗੁਰੂ ਉਮਰ ਦਾ ਗੁਰੂ ਕਿਵੇਂ ਹੋ ਸਕਦਾ ਹੈ ਪਰਖ ਕਰਨੀ ਚਾਹੀਦੀ ਹੈ ਉਸਨੇ ਆਪਣੇ ਘਰ ਅੱਠਵੇਂ ਪਾਤਸ਼ਾਹ ਮਹਾਰਾਜ ਨੂੰ ਬੁਲਾ ਭੇਜਿਆ ਇੱਕ ਗੋਲੀ ਨੂੰ ਰਾਣੀਆਂ ਵਾਲੇ ਲੀੜੇ ਪਵਾ ਕੇ ਪਲੰਘ 'ਤੇ ਬਿਠਾ ਦਿੱਤਾ ਆਪ ਗੋਲੀਆਂ ਵਾਲੇ ਲੀੜੇ ਪਾ ਕੇ ਉਹਨਾਂ ਗੋਲੀਆਂ ਵਿੱਚ ਰਲ ਕੇ ਬਹਿ ਗਈ। ਜਦੋਂ ਅੱਠਵੇਂ ਪਾਤਸ਼ਾਹ ਮਹਾਰਾਜ ਜੈ ਸਿੰਘ ਦੇ ਘਰ ਪਹੁੰਚੇ ਉਹਨਾਂ ਇੱਕ ਸੋਟੀ ਦੇ ਇਸ਼ਾਰੇ ਨਾਲ ਜਿਹੜੀ ਪਲੰਘ 'ਤੇ ਬੈਠੀ ਸੀ ਰਾਣੀ ਬਣ ਕੇ ਗੋਲੀ ਉਹਦੇ ਸਿਰ 'ਤੇ ਸੋਟੀ ਲਾ ਕੇ ਆਖਿਆ ਇਹ ਵੀ ਨਹੀਂ ਰਾਣੀ। ਇੱਕ ਹੋਰ ਗੋਲੀ ਦੇ ਸਿਰ 'ਤੇ ਸੋਟੀ ਲਾ ਕੇ ਆਖਿਆ ਇਹ ਵੀ ਨਹੀਂ ਰਾਣੀ। ਇੱਕ ਹੋਰ ਗੋਲੀ ਦੇ ਸਿਰ 'ਤੇ ਸੋਟੀ ਲਾ ਕੇ ਆਖਿਆ ਇਹ ਵੀ ਨਹੀਂ ਰਾਣੀ। ਜਿਹੜੀ ਅਸਲ ਰਾਣੀ ਸੀ ਗੋਲੀਆਂ ਵਿੱਚ ਛਿਪ ਕੇ ਬੈਠੀ ਸੀ ਇਹਦੇ ਵੱਲ ਇਸ਼ਾਰਾ ਕਰਕੇ ਆਖਿਆ ਅਸਲ ਰਾਣੀ ਇਹ ਹੈ। ਇਹ ਕਹਿ ਕੇ ਰਾਣੀ ਦੀ ਗੋਦ ਵਿੱਚ ਬਹਿ ਗਏ। ਰਾਣੀ ਨੇ ਗਲ ਨਾਲ ਲਾ ਕੇ ਅੱਠਵੇਂ ਪਾਤਸ਼ਾਹ ਮਹਾਰਾਜ ਦਾ ਮੱਥਾ ਚੁੰਮਿਆ ਅਤੇ ਆਖਿਆ ਤੁਸੀਂ ਅਸਲ ਹੋ, ਮੇਰੀ ਗਲਤੀ ਹੈ, ਮੈਂ ਤੁਹਾਡੀ ਪਰਖ ਕੀਤੀ ਹੈ। ਅੱਠਵੇਂ ਪਾਤਸ਼ਾਹ ਮਹਾਰਾਜ ਰਾਣੀ ਦੇ ਕੋਲ ਰਹਿ ਸਨ। ਪਾਣਾ ਇਉਂ ਵਰਤਿਆ ਕਿ ਅੱਠਵੇਂ ਪਾਤਸ਼ਾਹ ਮਹਾਰਾਜ ਨੂੰ ਚੀਚਕ ਨਿਕਲ ਆਈ। ਹਾਲਤ ਇੰਨੀ ਵਿਗੜ ਗਈ ਕਿ ਅੱਠਵੇਂ ਪਾਤਸ਼ਾਹ ਮਹਾਰਾਜ ਅਖੀਰ ਉੱਤੇ ਪਹੁੰਚ ਗਏ। ਸੰਗਤਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਪਿਛਲੇ ਗੁਰੂ ਸੰਸਾਰ ਛੱਡਣ ਲੱਗੇ, ਆਪਣਾ ਗੱਦੀ ਨਿਸ਼ੀਨ ਕਿਸੇ ਨੂੰ ਮੁਕਰਰ ਕਰਕੇ ਜਾਂਦੇ ਹੋ, ਤੁਸੀਂ ਕਿਹਦੇ ਵੱਲ ਇਸ਼ਾਰਾ ਕਰਦੇ ਹੋ? ਅੱਠਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਜਿਵੇਂ ਦਿੱਲੀ ਦੀ ਸੰਗਤ ਨੇ ਬੇਨਤੀ ਕੀਤੀ ਇਉਂ ਬਿਆਨ ਕੀਤਾ ਜਾ ਰਿਹਾ।
ਹੱਥ ਜੋੜ ਕੇ ਕਿਹਾ ਪ੍ਰੇਮੀਆਂ ਨੇ ਕੰਮ ਗੱਦੀ ਦਾ ਕੌਣ ਚਲਾਏਗਾ ਜੀ, ਤੁਸੀਂ ਤੁਰੇ ਜਾ ਰਹੇ ਸੱਚ ਖੰਡ ਵੱਲੇ, ਇੱਥੇ ਕੌਣ ਜੋ ਡਿਊਟੀ ਭੁਗਤਾਏਗਾ ਜੀ। ਨਾਨਕ ਗੁਰੂ ਦੇ ਫਰਜ਼ਾਂ ਦਾ ਭਾਰ ਭਾਰਾ ਕੌਣ ਚੁੱਕ ਕੇ ਤੋੜ ਪਹੁੰਚਾਏਗਾ ਜੀ। ਮੰਜ਼ਲ ਸਿੱਖੀ ਦੀ ਛੱਤ ਤੇ ਆਈ ਹੋਈ ਏ, ਜੋਗੀ ਕੌਣ ਜਿਹੜਾ ਛੱਤ ਪਾਏਗਾ ਜੀ।
ਉਸੇ ਵੇਲੇ ਅੱਠਵੇਂ ਪਾਤਸ਼ਾਹ ਮਹਾਰਾਜ ਨੇ ਸਿੱਖਾਂ ਨੂੰ ਹੁਕਮ ਕੀਤਾ ਇੱਕ ਨਾਰੀਅਲ ਮੰਗਾਇਆ ਜਾਏ, ਰਸਮ ਗੱਦੀ ਦੀ ਕਰਨੀ ਹੈ। ਮੰਗਾ ਕੇ ਨਾਰੀਅਲ ਅੱਠਵੇਂ ਪਾਤਸ਼ਾਹ ਮਹਾਰਾਜ ਨੇ ਨਾਰੀਅਲ ਵੱਲ ਇਸ਼ਾਰਾ ਕਰਕੇ ਆਖਿਆ ਬਾਬਾ ਬਕਾਲੇ ਹੈ, ਗੁਰੂ ਕੀਆਂ ਸੰਗਤਾਂ ਜਾਓ ਤੇ ਗੁਰੂ ਦੀ ਭਾਲ ਕਰੋ। ਜਿਵੇਂ ਅੱਠਵੇਂ ਪਾਤਸ਼ਾਹ ਮਹਾਰਾਜ ਨੇ ਆਪਣੇ ਮੁਖਾਰਪਿੰਦ ਚੋਂ ਆਖਿਆ, ਕਸ਼ਮੀਰ ਸਿੰਘ ਕੋਮਲ ਐਉਂ ਬਿਆਨ ਕਰ ਰਹੇ ਹਨ।
ਅੱਠਵੇਂ ਗੁਰਾਂ ਨੇ ਕਿਹਾ ਨਰੇਲ ਦੇ ਕੇ ਸਾਡਾ ਬਾਬਾ ਬਕਾਲੇ ਹੈ, ਜਾਓ ਉੱਥੇ ਅਸੀਂ ਆਪਣੇ ਘਰਾਂ ਨੂੰ ਪਰਤ ਰਹੇ ਹਾਂ, ਤੁਸੀਂ ਆਪਣਾ ਘਰ ਅਪਣਾਓ ਉੱਥੇ। ਉਹ ਤਪ ਕਰਦਿਆਂ ਗੁਜ਼ਰ ਗਏ ਸਾਲ ਛੱਬੀ, ਤਪ ਕਰਦਿਆਂ ਗੁਜ਼ਰ ਗਏ ਸਾਲ ਛੱਬੀ, ਸਿਰਕਵਾਨ ਜੋ ਸੀਸ ਝੁਕਾਓ ਉੱਥੇ, ਸੱਚ ਝੂਠ ਦਾ ਉਗੜਨਾ ਪਾਰ ਜਿੱਥੇ, ਜੋਗੀ ਮੱਖਣ ਸਲੱਖਣੇ ਗਾਉ ਉੱਥੇ।
ਇਸ ਵਾਸਤੇ ਗੁਰੂ ਅੱਠਵੇਂ ਪਾਤਸ਼ਾਹ ਮਹਾਰਾਜ ਦਾ ਹੁਕਮ ਵਜਾਉਣ ਲਈ ਦਿੱਲੀ ਦੀਆਂ ਸੰਗਤਾਂ ਬਾਬੇ ਬਕਾਲੇ ਸਾਹਿਬ ਨੂੰ ਤਿਆਰ ਹੋਈਆਂ, ਕਿਉਂਕਿ ਉਸ ਵੇਲੇ ਗੱਦੀ ਦੇ ਮਾਲਕ ਨਾਵੇਂ ਪਾਤਸ਼ਾਹ ਹੀ ਬਣਦੇ ਸਨ। ਛੇਵੇਂ ਪਾਤਸ਼ਾਹ ਮਹਾਰਾਜ ਦੇ ਛੋਟੇ ਪੁੱਤਰ ਨਾਵੇਂ ਪਾਤਸ਼ਾਹ ਉਸ ਵੇਲੇ ਭੋਰੇ ਵਿੱਚ ਤਪੱਸਿਆ ਕਰ ਰਹੇ ਸਨ। ਜਿਸ ਵੇਲੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਕਰਤਾਰਪੁਰ ਦੀ ਜੰਗ ਲੜੀ, ਉਹ ਜੰਗ ਜਿੱਤੀ। ਗੁਰੂ ਤੇਗ ਬਹਾਦਰ ਮਹਾਰਾਜ ਨੇ ਇਸ ਜੰਗ ਵਿੱਚ ਤਲਵਾਰ ਦੇ ਐਸੇ ਜ਼ੋਰ ਵਿਖਾਏ, ਇਸੇ ਦਿਨ ਤੋਂ ਹੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਬਹਾਦਰ ਦੇ ਨਾਲ ਨਿਵਾਜਿਆ ਗਿਆ। ਗੁਰੂ ਤੇਗ ਬਹਾਦਰ ਮਹਾਰਾਜ ਨੇ ਜਦੋਂ ਹਾਲ ਵੇਖਿਆ ਕਿ ਲੋਕਾਂ ਦਾ ਖੂਨ ਡੁੱਲਿਆ ਪਿਆ, ਜਦੋਂ ਹਾਲ ਵੇਖਿਆ ਕਿ ਫੱਟੜ ਵਿਲਕ ਰਹੇ ਨੇ, ਗੁਰੂ ਤੇਗ ਬਹਾਦਰ ਮਹਾਰਾਜ ਦਾ ਮਨ ਬਣਿਆ ਕਿ ਇਹ ਗੱਲ ਠੀਕ ਨਹੀਂ, ਬੰਦੇ ਨੂੰ ਬੰਦਾ ਮਾਰਦਾ ਮੈਨੂੰ ਚੰਗਾ ਨਹੀਂ ਲੱਗਦਾ। ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਤਾਂ ਇੱਥੋਂ ਕੀਰਤਪੁਰ ਨੂੰ ਚਲੇ ਗਏ। ਗੁਰੂ ਤੇਗ ਬਹਾਦਰ ਮਹਾਰਾਜ ਆਪਣੀ ਮਾਤਾ ਨੂੰ ਨਾਲ ਲੈ ਕੇ, ਆਪਣੇ ਮਹਿਲਾਂ ਨੂੰ ਮਾਤਾ ਗੁਜਰੀ ਜੀ ਨੂੰ ਨਾਲ ਲੈ ਕੇ ਇਹ ਬਾਬੇ ਬਕਾਲੇ ਪਿੰਡ ਵਿੱਚ ਆ ਪਹੁੰਚੇ। ਬਾਬੇ ਬਕਾਲੇ ਪਿੰਡ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਦੇ ਨਾਨਕੇ ਸਨ, ਇਹ ਆਪਣੇ ਨਾਨਕੇ ਘਰ ਰਹਿ ਰਹੇ ਸਨ, ਬੜੇ ਅਦਬ ਨਾਲ ਰਹਿ ਰਹੇ ਸਨ। ਗੁਰੂ ਪਾਤਸ਼ਾਹ ਦਾ ਸਾਰੇ ਲੋਕ ਸਤਿਕਾਰ ਕਰਦੇ ਸਨ, ਗੁਰੂ ਪਾਤਸ਼ਾਹ ਨਿਤ ਤਪੱਸਿਆ ਕਰਦੇ ਸਨ, ਗੁਰੂ ਪਾਤਸ਼ਾਹ ਕਿਸੇ ਨਾਲ ਵੱਧ ਘੱਟ ਬੋਲਦੇ ਨਹੀਂ ਸਨ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਬਾਬੇ ਬਕਾਲੇ ਸਾਹਿਬ ਵਿੱਚ ਬਹੁਤ ਮਾਣ ਵੱਧ ਰਿਹਾ ਸੀ। ਇੱਧਰ ਧੀਰਮਲ ਨੂੰ ਪਤਾ ਲੱਗਾ ਕਿ ਅੱਠਵੇਂ ਪਾਤਸ਼ਾਹ ਮਹਾਰਾਜ ਨੇ ਇਹ ਇਸ਼ਾਰਾ ਕੀਤਾ ਹੈ, ਇਹ ਲੋਕਾਂ ਨੂੰ ਆਖ ਦਿੱਤਾ ਹੈ ਕਿ ਮੇਰਾ ਬਾਬਾ ਬਕਾਲੇ ਰਹਿੰਦਾ ਹੈ, ਗੁਰਗੱਦੀ ਦੇ ਮਾਲਕ ਬਾਬੇ ਬਕਾਲੇ ਰਹਿ ਰਹੇ ਨੇ। ਧੀਰਮਲ ਨੇ ਆਪਣਾ ਸਾਜੋ ਸਮਾਨ ਕਰਤਾਰਪੁਰੋਂ ਚੁੱਕਿਆ ਅਤੇ ਇਹਨੇ ਵੀ ਬਾਬੇ ਬਕਾਲੇ ਜਾ ਡੇਰਾ ਲਾਇਆ, ਪਲੰਘਾ ਵਿਛਾ ਲਿਆ। ਹੋਰ ਵੀ ਬਹੁਤ ਸਾਰੇ ਸੋਢੀਆਂ ਨੇ ਜਦੋਂ ਸੁਣਿਆ ਕਿ ਮਹਾਰਾਜ ਨੇ ਆਖਿਆ ਗੁਰੂ ਸਾਹਿਬ ਬਾਬੇ ਬਕਾਲੇ ਵਿੱਚ ਪ੍ਰਗਟ ਹੋਣੇ ਨੇ, ਸਾਰੇ ਸੋਢੀਆਂ ਨੇ ਆਪੋ ਆਪਣੇ ਆਸਣ ਚੁੱਕੇ ਅਤੇ ਬਾਬੇ ਬਕਾਲੇ ਆ ਕੇ ਡੇਰੇ ਲਾ ਲਏ। ਉਸ ਵੇਲੇ ਗੁਰੂ ਕੀਆਂ ਸੰਗਤਾਂ ਗੁਰੂ ਨਾਵੇਂ ਪਾਤਸ਼ਾਹ ਦੀ ਭਾਲ ਜਿਵੇਂ ਕਰ ਰਹੀਆਂ ਸਨ, ਉਸ ਵੇਲੇ ਸੁਣ ਸੁਣ ਕੇ ਸਾਰੇ ਲੋਕ ਗੁਰੂ ਨਾਵੇਂ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਜਿਵੇਂ ਆ ਰਹੇ ਸਨ ਬਾਬੇ ਬਕਾਲੇ ਸਾਹਿਬ ਨੂੰ। ਉਸ ਵੇਲੇ ਦੇ ਹਾਲਾਤ ਨੂੰ ਕਮਿਸ਼ਨ ਨੇ ਜਿਵੇਂ ਕਲਮਬੰਦ ਕੀਤਾ ਇਉਂ ਬਿਆਨ ਕੀਤਾ ਜਾ ਰਿਹਾ, ਜ਼ਰਾ ਧਿਆਨ ਨਾਲ ਸੁਣੀਏ।
ਸੱਚੇ ਮੂਨੀ ਖੋਲਦੇ ਝੂਠੇ ਪਾਉਂਦੇ ਸ਼ੋਰਾ ਸਾਧ ਝੂਠ ਨਹੀਂ ਬੋਲਦੇ ਸੱਚ ਨਾ ਬੋਲਣ ਚੋਰਾ
ਅੱਠਵੇਂ ਪਾਤਸ਼ਾਹ ਨੇ ਕਿਹਾ ਸੇਵਕਾਂ ਨੂੰ ਸਾਡਾ ਬਾਬਾ ਬਕਾਲੇ ਹੈ ਜਾਓ ਉੱਥੇ ਸ਼ਰਧਾ ਪੂਰੀਆਂ ਸਭ ਦੀਆਂ ਹੋਣਗੀਆਂ ਪੰਥਾਂ ਨਾਲ ਜਾ ਕੇ ਦਰਸ਼ਨ ਪਾਓ ਉੱਥੇ
ਉਹ ਇੰਨੀ ਆਖ ਕੇ ਹਰ ਕ੍ਰਿਸ਼ਨ ਸਤਿਗੁਰ ਜਦੋਂ ਜੋਤ ਵਿੱਚ ਜੋਤ ਮਲਾਉਣ ਲੱਗੇ ਨਾਵੇਂ ਪਾਤਸ਼ਾਹ ਦੀ ਪਾਲ ਸ਼ੁਰੂ ਹੋ ਗਈ ਲੋਕ ਬਾਬੇ ਬਕਾਲੇ ਨੂੰ ਆਉਣ ਲੱਗੇ
ਅੱਠਵੇਂ ਪਾਤਸ਼ਾਹ ਨੇ ਕਿਹਾ ਸੇਵਕਾਂ ਨੂੰ ਸਾਡਾ ਬਾਬਾ ਬਕਾਲੇ ਹੈ ਜਾਓ ਉੱਥੇ ਸ਼ਰਧਾ ਪੂਰੀਆਂ ਸਭ ਦੀਆਂ ਹੋਣਗੀਆਂ ਸ਼ਰਧਾ ਨਾਲ ਜਾ ਦਰਸ਼ਨ ਪਾਓ ਉੱਥੇ
ਉਹ ਇੰਨੀ ਆਖ ਕੇ ਹਰ ਕ੍ਰਿਸ਼ਨ ਸਤਿਗੁਰ ਜਦੋਂ ਜੋਤ ਵਿੱਚ ਜੋਤ ਮਲਾਉਣ ਲੱਗੇ ਨਾਵੇਂ ਪਾਤਸ਼ਾਹ ਦੀ ਪਾਲ ਸ਼ੁਰੂ ਹੋ ਗਈ ਲੋਕ ਬਾਬੇ ਬਕਾਲੇ ਨੂੰ ਆਉਣ ਲੱਗੇ
ਕਰਾਮਾਤ ਵਰਗੀ ਸੱਚੀ ਸੋਚ ਲੈ ਕੇ ਤੁਰ ਪਏ ਸੱਚ ਦਾ ਸਤਿਗੁਰੂ ਭਾਲਣੇ ਨੂੰ ਜਿਹੜੀ ਗੱਦੀ ਉੱਤੇ ਅੱਠਵੇਂ ਗੁਰੂ ਬੈਠੇ ਨਾਵੇਂ ਗੁਰਾਂ ਨੂੰ ਉੱਥੇ ਬਿਠਾਲਣੇ ਨੂੰ
ਉਹ ਸ਼ਾਨ ਗੱਦੀ ਦੀ ਕਿਸ ਤਰ੍ਹਾਂ ਘੱਟ ਨਾਰੇ ਸੋਢੀ ਨਵੇਂ ਪਲੰਗ ਆਉਣ ਲੱਗੇ ਨਾਵੇਂ ਪਾਤਸ਼ਾਹ ਦੀ ਪਾਲ ਸ਼ੁਰੂ ਹੋ ਗਈ ਲੋਕ ਬਾਬੇ ਬਕਾਲੇ ਨੂੰ ਆਉਣ ਲੱਗੇ
ਤੁਰਿਆ ਮੱਝ ਦਾ ਕੋਈ ਦਸਵੰਧ ਲੈ ਕੇ ਤੁਰਿਆ ਮੱਝ ਦਾ ਕੋਈ ਦਸਵੰਧ ਲੈ ਕੇ ਕੋਈ ਕਿਰਤ ਦਾ ਹਿੱਸਾ ਚੜਾਉਣ ਆਇਆ ਗੁਰੂ ਨਾਨਕ ਦੀ ਗੱਦੀ ਦਾ ਕੌਣ ਵਾਰਸ ਸ਼ਰਧਾਵਾਨ ਕੋਈ ਦਰਸ਼ਨ ਪਾਉਣ ਆਇਆ
ਤੀਰ ਮੱਲੀਏ ਕਈ ਮਸੰਦ ਖੋਟੇ ਵੱਡੇ ਮਗਰ ਦੇ ਜਾਲ ਵਿਛਾਉਣ ਲੱਗੇ ਨਾਵੇਂ ਪਾਤਸ਼ਾਹ ਦੀ ਪਾਲ ਸ਼ੁਰੂ ਹੋ ਗਈ ਲੋਕ ਬਾਬੇ ਬਕਾਲੇ ਨੂੰ ਆਉਣ ਲੱਗੇ
ਬਾਬੇ ਆਈ ਜਾਵਣ ਆਸਣ ਲਾਈ ਜਾਵਣ ਤੇ ਫੁਰਮਾਈ ਜਾਵਣ ਸੱਚਾ ਆ ਗਿਆ ਜੇ ਸਾਵਧਾਨ ਹੋ ਜਾਓ ਫਿਰ ਨਾ ਆਖਿਓ ਜੇ ਮੁੜ ਕੇ ਹਿੱਸਾ ਕੋਈ ਸਾਡਾ ਹੀ ਖਾ ਗਿਆ ਜੇ
ਆਖਰ ਇਹਦਾ ਰਿਜ਼ਲਟ ਕੀ ਮਿਲੂ ਮੁੜ ਕੇ ਤੁਰੀਏ ਸੋਚ ਕੇ ਕਦਮੇ ਉਠਾਉਣ ਲੱਗੇ ਨਾਵੇਂ ਪਾਤਸ਼ਾਹ ਦੀ ਪਾਲ ਸ਼ੁਰੂ ਹੋ ਗਈ ਲੋਕ ਬਾਬੇ ਬਕਾਲੇ ਨੂੰ ਆਉਣ ਲੱਗੇ
ਗੱਲਾਂ ਕੀਤੀਆਂ ਗੁਰਾਂ ਦੇ ਚੇਲਿਆਂ ਨੇ ਸਾਡੇ ਗੁਰੂ ਦੀ ਰੀਸ ਨਾ ਕਰੇ ਕੋਈ ਜੇਕਰ ਖੁਸ਼ੀ ਵਿੱਚ ਆਵੇ ਤਾਂ ਵਰ ਦੇਵੇ ਸਾਡੇ ਵਾਂਗ ਨਾ ਝੋਲੀਆਂ ਭਰੇ ਕੋਈ
ਬਾਕੀ ਸਾਰਿਆਂ ਨੇ ਸਾਡੀ ਨਕਲ ਕਰਨੀ ਲੋਕੋ ਤੁਹਾਨੂੰ ਭੁਲੇਖੇ ਵਿੱਚ ਪਾਉਣ ਲੱਗੇ ਨਾਵੇਂ ਪਾਤਸ਼ਾਹ ਦੀ ਪਾਲ ਸ਼ੁਰੂ ਹੋ ਗਈ ਲੋਕ ਬਾਬੇ ਬਕਾਲੇ ਨੂੰ ਆਉਣ ਲੱਗੇ
ਤੀਰ ਮੱਲ ਨੇ ਵੱਡਾ ਪਲੰਗ ਡਾਇਆ ਤੇ ਰੌਲਾ ਪਾਈ ਜਾਵੇ ਭੀੜ ਚੇਲਿਆਂ ਦੀ ਆਵੋ ਆਵੋ ਗੱਫੇ ਦਿੰਦਾ ਗੁਰੂ ਸਾਡਾ ਟੁੱਚਰ ਡਾਈ ਜਾਵੇ ਭੀੜ ਚੇਲਿਆਂ ਦੀ
ਮੈਂ ਬਾਬੇ ਗੁਰਦਿੱਤੇ ਦਾ ਪੁੱਤ ਵੱਡਾ ਤੀਰ ਮੱਲ ਜੀ ਖੋਦ ਫਰਮਾਉਣ ਲੱਗੇ ਨਾਵੇਂ ਪਾਤਸ਼ਾਹ ਦੀ ਪਾਲ ਸ਼ੁਰੂ ਹੋ ਗਈ ਲੋਕ ਬਾਬੇ ਬਕਾਲੇ ਨੂੰ ਆਉਣ ਲੱਗੇ
ਬਾਈ ਬਾਬਿਆਂ ਨੇ ਬਾਈ ਮੋੜ ਮੱਲੇ ਗੱਫੇ ਲਾਈ ਜਾਂਦੇ ਵਰ ਦੇਈ ਜਾਂਦੇ ਆਨੰਦ ਲਵੇਂਗਾ ਤੂੰ ਤੇਰੀ ਨੀਤ ਚੰਗੀ ਜਿੰਨੀ ਝਾੜਦਾ ਕੋਈ ਮਾਇਆ ਲਈ ਜਾਂਦੇ
ਉਹ ਭਗਤਾ ਭਾ ਪਰਮਾਤਮਾ ਕਰੇ ਤੇਰਾ ਮਾਇਆ ਝੋਲੇ ਵਿੱਚ ਆਖਦੇ ਪਾਉਣ ਲੱਗੇ ਨਾਵੇਂ ਪਾਤਸ਼ਾਹ ਦੀ ਪਾਲ ਸ਼ੁਰੂ ਹੋ ਗਈ ਲੋਕ ਬਾਬੇ ਬਕਾਲੇ ਨੂੰ ਆਉਣ ਲੱਗੇ
ਰਾਮਦਾਸ ਸੋਢੀ ਅਰਜਨ ਗੁਰੂ ਸੋਢੀ ਹਰਗੋਬਿੰਦ ਸੋਢੀ ਗੱਦੀ ਹੱਕ ਸਾਡਾ ਬੰਸ ਸੋਢੀਆਂ ਦੀ ਵਿੱਚੋਂ ਗੁਰੂ ਬਣਨਾ ਗੱਦੀ ਵਾਸਤੇ ਫੈਸਲਾ ਪੱਕ ਸਾਡਾ
ਪਤਾ ਮੰਡੀ ਵਿੱਚ ਲੱਗੇ ਨਾ ਗੁਰੂ ਕਿਹੜਾ ਗੁਰੂ ਕਿਹੜਾ ਜਿਹਨੂੰ ਚੜੇ ਚੜਾਵਾ ਪਹੁੰਚਾਉਣ ਲੱਗੇ ਨਾਵੇਂ ਪਾਤਸ਼ਾਹ ਦੀ ਪਾਲ ਸ਼ੁਰੂ ਹੋ ਗਈ ਲੋਕ ਬਾਬੇ ਬਕਾਲੇ ਨੂੰ ਆਉਣ ਲੱਗੇ
ਜੋਗੀ ਆਊਗਾ ਹੁਣ ਪਾਲ ਕਰਨ ਵਾਲਾ ਪਾਣੀ ਦੁੱਧ ਨਿਤਾਰ ਕੇ ਰੱਖ ਦਊਗਾ ਉਹਦੇ ਸੱਚ ਦੀ ਸਾਰੇ ਆਵਾਜ਼ ਗੂੰਜੂ ਕੋਮਲ ਖਿਆਲ ਵਿਚਾਰ ਕੇ ਰੱਖ ਦਊਗਾ
ਪਾਜ ਉਗੜ ਜਾਊਗਾ ਲੁੱਟ ਖਾਣਿਆਂ ਦਾ ਰੜ ਕੇ ਮੱਖਣ ਸਲੱਖਣੇ ਗਾਉਣ ਲੱਗੇ ਨਾਵੇਂ
ਗੁਰੂਆਂ ਦਾ ਐਸਾ ਝਬੇਲਾ ਪਿਆ ਹੋਇਆ ਸੀ ਕਿ ਕੋਈ ਪਤਾ ਨਹੀਂ ਸੀ ਲੱਗਦਾ ਅਸਲੀ ਗੁਰੂ ਕਿਹੜਾ। ਜੇ ਕੋਈ ਧੀਰ ਮੱਲ ਕੋਲ ਜਾਂਦਾ ਸੀ ਉਹ ਕਹਿੰਦਾ ਸੀ ਅਸਲੀ ਗੁਰੂ ਮੈਂ ਹਾਂ, ਜੇ ਕੋਈ ਰਾਮ ਰਾਏ ਕੋਲ ਜਾਂਦਾ ਸੀ ਉਹ ਕਹਿੰਦਾ ਸੀ ਅਸਲੀ ਗੁਰੂ ਮੈਂ ਹਾਂ। ਗੱਲ ਕੀ, 22 ਗੁਰੂ ਜਿਹੜੇ ਆਪਣੇ ਆਪ ਨੂੰ ਗੁਰੂ ਅਖਵਾਰੇ ਸਨ ਉਹ ਇਹੀ ਆਖ ਰਹੇ ਸਨ ਕਿ ਅਸਲ ਮੇਰੇ ਤੇ ਇਸ਼ਾਰਾ ਨਵੇਂ ਪਾਤਸ਼ਾਹ ਕਰਕੇ ਅੱਠਵੇਂ ਪਾਤਸ਼ਾਹ ਕਰਕੇ ਗਏ ਨੇ। ਗੱਲ ਕੀ, 11 ਮਹੀਨੇ ਇਸ ਝਮੇਲੇ ਵਿੱਚ ਲੋਕਾਂ ਨੂੰ ਬੀਤ ਗਏ। ਜਦੋਂ 11 ਮਹੀਨੇ ਬੀਤ ਗਏ ਕੋਈ ਪਤਾ ਨਾ ਲੱਗਾ ਕਿ ਗੁਰੂ ਕਿਹੜਾ। ਕਰਤਾਰ ਦਾ ਪਾਣਾ ਕੀ ਹੋਇਆ, ਇੱਕ ਕਾਠੀਆਵਾਦ ਗੁਜਰਾਤ ਦਾ ਵਪਾਰੀ ਜਿਹਦਾ ਨਾਂ ਹੈ ਮੱਖਣ ਸ਼ਾਹ ਲਬਾਣਾ, ਇਹਨੇ ਬਹੁਤ ਸਾਰਾ ਮਾਲ ਖਰੀਦਿਆ ਦੁਨੀਆ ਦੀ ਮੰਡੀ 'ਚ ਵੇਚਣ ਵਾਸਤੇ, ਉਹਦਾ ਵਾਧਾ ਲੈਣ ਵਾਸਤੇ, ਆਪਣੇ ਪਰਿਵਾਰ ਵਾਸਤੇ ਆਮਦਨ ਕਮਾਉਣ ਲਈ। ਜਦੋਂ ਇੱਕ ਬੇੜਾ ਭਰ ਕੇ ਇਹ ਸਮੁੰਦਰ ਦੇ ਵਿੱਚ ਠਿੱਲ ਪਿਆ, ਜਦੋਂ ਬੇੜਾ ਅੱਧ ਵਿੱਚ ਗਿਆ ਆਇਆ ਕੁਦਰਤੀ ਤੂਫਾਨ, ਇਹਦਾ ਬੇੜਾ ਡੱਕੋ ਡੋਲੇ ਖਾਣ ਲੱਗਾ, ਕੋਈ ਵਾਹ ਨਾ ਜਾਵੇ। ਉਸ ਵੇਲੇ ਦਾ ਸੀਨ ਮੇਰੇ ਉਸਤਾਦ ਕਵੀਸ਼ਰ ਬਲੀ ਸਿੰਘ ਸਾਹਿਬ ਨੇ ਇਉਂ ਖਿੱਚਿਆ ਹੈ, ਜਰਾ ਧਿਆਨ ਨਾਲ ਸੁਣੋ।
ਬੰਦਰਗਾਹ ਤੋਂ ਬੇੜੇ ਨੇ ਕਰ ਲਈ ਤਿਆਰੀ ਜੀ, ਬੇੜੇ ਦੇ ਵਿੱਚ ਆ ਕੇ ਬਹਿ ਗਈ ਖਲਕਤ ਸਾਰੀ ਜੀ।
ਬੇੜੇ ਦੇ ਵਿੱਚ ਲੱਖਾਂ ਦਾ ਉਹਨ ਮਾਲ ਲਿਆਂਦਾ ਏ, ਬੇੜਾ ਡੂੰਘੇ ਸਾਗਰ ਦੇ ਵਿੱਚ ਰੁੜਦਾ ਜਾਂਦਾ ਏ।
ਬੰਦਰਗਾਹ ਤੋਂ ਬੇੜੇ ਨੇ ਕਰ ਲਈ ਤਿਆਰੀ ਜੀ, ਬੇੜੇ ਦੇ ਵਿੱਚ ਆ ਕੇ ਬਹਿ ਗਈ ਖਲਕਤ ਸਾਰੀ ਜੀ।
ਬੇੜੇ ਦੇ ਵਿੱਚ ਲੱਖਾਂ ਦਾ ਉਹਨ ਮਾਲ ਲਿਆਂਦਾ ਏ, ਬੇੜਾ ਡੂੰਘੇ ਸਾਗਰ ਦੇ ਵਿੱਚ ਰੁੜਦਾ ਜਾਂਦਾ ਏ।
ਬੇੜੇ ਵਿੱਚ ਮੁਸਾਫਰ ਬੈਠੇ ਕਰਦੇ ਗੱਲਾਂ ਸੀ, ਤੂਫਾਨ ਕਹਿਰਦਾ ਆ ਗਿਆ ਸਾਗਰ ਮਾਰੇ ਛੱਲਾ ਸੀ।
ਕ੍ਰਿਸ਼ਨ ਕੋਈ ਆਖੇ ਤੇ ਕੋਈ ਰਾਮ ਤੇ ਆਂਦਾ ਏ, ਬੇੜਾ ਡੂੰਘੇ ਸਾਗਰ ਦੇ ਵਿੱਚ ਰੁੜਦਾ ਜਾਂਦਾ ਏ।
ਕਹਿਣ ਮੁਸਾਫਰ ਬੋੜ ਆਣ ਕੇ ਦੇਵੀ ਕਾਲਕਾ, ਜਾਨ ਬਚਾਰੇ ਸਾਡੀ ਪੈਰੋਂ ਤੇ ਬਸਾਰ ਕਾ।
ਲਾਟਾਂ ਵਾਲੀ ਦੇਵੀ ਦੇ ਕੋਈ ਤਰਲੇ ਪਾਉਂਦਾ ਏ, ਬੇੜਾ ਡੂੰਘੇ ਸਾਗਰ ਦੇ ਵਿੱਚ ਰੁੜਦਾ ਜਾਂਦਾ ਏ।
ਉਹ ਜੋਰ ਡਰਾਈਵਰ ਲਾਉਂਦੇ ਨਾ ਕੋਈ ਚੱਲਦਾ ਚਾਰਾ ਸੀ, ਬੇੜੇ ਦੇ ਵਿੱਚ ਪੈ ਗਿਆ ਪਾਣੀ ਬਹੁਤਾ ਸਾਰਾ ਸੀ।
ਪਾਣੀ ਦੇ ਨਾਲ ਭਰ ਗਿਆ ਬੇੜਾ ਡੋਲੇ ਖਾਂਦਾ ਏ, ਬੇੜਾ ਡੂੰਘੇ ਸਾਗਰ ਦੇ ਵਿੱਚ ਰੁੜਦਾ ਜਾਂਦਾ ਏ।
ਬੈਠਾ ਸਿੱਖ ਗੁਰੂ ਨਾਨਕ ਦਾ ਤੇ ਬਾਣੀ ਪੜਦਾ ਸੀ, ਓਟ ਗੁਰਾਂ ਤੇ ਰੱਖੀ ਦਿਲ ਵਿੱਚ ਜਰਾ ਨਾ ਡਰਦਾ ਸੀ।
ਚੰਨੀ ਸੀਸਨ ਵਾ ਕੇ ਮੱਖਣ ਸ਼ਾਹ ਫਰਮਾਂਦਾ ਏ, ਬੇੜਾ ਡੂੰਘੇ ਸਾਗਰ ਦੇ ਵਿੱਚ ਰੁੜਦਾ ਜਾਂਦਾ ਏ।
ਆਕਾਸ਼ ਪਤਾਲ ਤੇ ਧਰਤੀ ਹੈ ਬੱਦੀ ਗੁਰੂ ਨਾਨਕ ਦੀ, ਕਲਯੁਗ ਦੇ ਵਿੱਚ ਜਾਰੀ ਹੈ ਗੱਦੀ ਗੁਰੂ ਨਾਨਕ ਦੀ।
ਸੁਣ ਕੇ ਸਿੱਖ ਤੋਂ ਗੱਲ ਤੇ ਮੱਖਣ ਸ਼ਾਹ ਤੇ ਆਂਦਾ ਏ, ਬੇੜਾ ਡੂੰਘੇ ਸਾਗਰ ਦੇ ਵਿੱਚ ਰੁੜਦਾ ਜਾਂਦਾ ਏ।
ਉਹ ਬੇੜਾ ਬੰਨੇ ਲਾ ਦਿਓ, ਬੇੜਾ ਬੰਨੇ ਲਾ ਦਿਓ ਮੈਨੂੰ, ਪਾ ਦਿਓ ਪਿੱਖ ਗੁਰੂ, 500 ਮੋਰ ਚੜਾਵਾਂ ਤੁਹਾਡਾ ਬਣ ਕੇ ਸਿੱਖ ਗੁਰੂ।
ਸੱਚੇ ਦਿਲ ਦੀਆਂ ਗੱਲਾਂ ਸਤਿਗੁਰ ਜਾਣੀ ਜਾਂਦਾ ਏ, ਬੇੜਾ ਡੂੰਘੇ ਸਾਗਰ ਦੇ ਵਿੱਚ ਰੁੜਦਾ ਜਾਂਦਾ ਏ।
ਪਹੁੰਚ ਗਿਆ ਅਰਦਾਸਾ ਸਤਿਗੁਰੂ ਨੂੰ ਵਿੱਚ ਫੋਰੇ ਦੇ, ਬੈਠੇ ਕਰਨ ਤਪੱਸਿਆ ਸਤਿਗੁਰੂ ਜੀ ਵਿੱਚ ਭੋਰੇ ਦੇ।
ਮੋਢਾ ਡਾ ਕੇ ਸਤਿਗੁਰ ਬੇੜਾ ਪਾਰ ਲੰਘਾਂਦਾ ਏ, ਬੇੜਾ ਡੂੰਘੇ ਸਾਗਰ ਦੇ ਵਿੱਚ ਰੁੜਦਾ ਜਾਂਦਾ ਏ।
ਜਦੋਂ ਕੋਈ ਚਾਰਾ ਨਾ ਚੱਲਿਆ ਮੱਖਣ ਸਾਹਿਬ ਨਿਰਾਸ਼ ਹੋ ਗਿਆ। ਇੱਕ ਗੁਰੂ ਨਾਨਕ ਦਾ ਸਿੱਖ ਬਾਣੀ ਪੜ ਰਿਹਾ ਸੀ, ਲੋਕਾਂ ਨੇ ਆਖਿਆ ਸੁਦਾਗਰ ਸਾਹਿਬ ਇਹ ਸਿੱਖ ਨੂੰ ਬੇਨਤੀ ਕਰੋ, ਇਹ ਆਪਣੇ ਗੁਰੂ ਅੱਗੇ ਅਰਦਾਸ ਕਰਨਗੇ ਤੁਹਾਡਾ ਬੇੜਾ ਪਾਰ ਲੱਗੇਗਾ। ਮੱਖਣ ਸ਼ਾਹ ਲਬਾਣੇ ਨੇ ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਦੇ ਸਿੱਖ ਦੇ ਚਰਨਾਂ ਤੇ ਅਰਦਾਸ ਕੀਤੀ, ਗੁਰੂ ਦਿਆ ਸਿੱਖਾ ਆਪਣੇ ਗੁਰੂ ਅੱਗੇ ਅਰਦਾਸ ਕਰੋ ਮੇਰਾ ਬੇੜਾ ਪਾਰ ਲੱਗ ਜਾਏ। ਜਦ ਗੁਰੂ ਨਾਨਕ ਦੇ ਸਿੱਖ ਨੇ ਜੋੜ ਕੇ ਹੱਥ ਆਖਿਆ ਹੇ ਸੱਚੇ ਪਾਤਸ਼ਾਹ, ਇਹ ਸੁਦਾਗਰ ਬੜਾ ਗੁਰੂ ਕਾ ਸ਼ਰਧਾਲੂ ਏ, ਇਹ ਸੁਦਾਗਰ ਅਰਦਾਸ ਕਰਦਾ ਏ, ਇਹ ਸੁਦਾਗਰ ਬੇਨਤੀ ਕਰਦਾ ਏ, ਇਹ ਦਸਵੰਧ ਲੈ ਕੇ ਤੇਰੇ ਦਰਬਾਰ ਵਿੱਚ ਹਾਜ਼ਰ ਹੋਏਗਾ, ਕਿਰਪਾ ਕਰੋ ਇਸ ਦਾ ਬੇੜਾ ਪਾਰ ਲਾ ਦਿਓ। ਜਦੋਂ ਸਿੱਖ ਅਰਦਾਸ ਕਰ ਰਿਹਾ ਸੀ ਮੱਖਣ ਸ਼ਾਹ ਲਬਾਣੇ ਨੇ ਹੱਥ ਜੋੜ ਕੇ ਆਖਿਆ ਸਿੱਖਾ ਜੇ ਮੇਰਾ ਬੇੜਾ ਤੇਰਾ ਗੁਰੂ ਪਾਰ ਲਾ ਦੇਵੇ ਤੇ ਮੈਂ 500 ਮੋਰ ਗੁਰੂ ਸਾਹਿਬਾਂ ਨੂੰ ਨਜ਼ਰਾਨਾ ਰੱਖ ਕੇ ਮੱਥਾ ਟੇਕਾਂਗਾ। ਅਰਦਾਸ ਪ੍ਰਵਾਨ ਹੋ ਗਈ, ਸ਼ਰਧਾ ਨਾਲ ਜੇ ਰਹੇ ਇਨਸਾਨ ਲੱਗਾ ਕਿਹੜਾ ਕੰਮ ਜੋ ਉਸ ਦਾ ਨਾ ਹੋਵੇ। ਪਿੱਛੇ ਭਗਤਾਂ ਦੇ ਫਿਰੇ ਭਗਵਾਨ ਭੱਜਾ, ਮਗਰ ਵਛੜੂ ਜਿਸ ਤਰ੍ਹਾਂ ਗਾਂ ਹੋਵੇ, ਇੱਕ ਘੜੀ ਤੇ ਮਿੰਟ ਨਹੀਂ ਜੁਦਾ ਹੁੰਦਾ। ਪੁੱਤ ਨਾਲੋਂ ਨਾ ਜਿਸ ਤਰ੍ਹਾਂ ਮਾਂ ਹੋਵੇ। ਪਾਣੀ ਪਾਈਏ ਜਿਸ ਦਰਖਤ ਨੂੰ ਨੇਕ ਦਿਲ ਨਾਲ, ਠੰਡੀ ਕਿਉਂ ਨਾ ਉਸ ਦੀ ਛਾਂ ਹੋਵੇ। ਬਿਰਥੀ ਕਦੀ ਨਾ ਹੋਵੇਈ ਜਨ ਕੀ ਅਰਦਾਸ, ਜਦੋਂ ਜਨ ਨੇ ਕੀਤੀ ਅਰਦਾਸ। ਮੱਖਣ ਸ਼ਾਹ ਲਬਾਣੀ ਦੀ ਅਰਦਾਸ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਪਹੁੰਚ ਗਈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਸਾਗਰ ਵਿੱਚ ਪਹੁੰਚੇ, ਲਾ ਕੇ ਮੋਢਾ ਮੱਖਣ ਸ਼ਾਹ ਲਬਾਣੇ ਦਾ, ਬੇੜਾ ਪਾਰ ਲਾਇਆ। ਜਦੋਂ ਮਨ ਦੀਆਂ ਆਸਾਂ ਪੂਰੀਆਂ ਹੋ ਗਈਆਂ, ਮੱਖਣ ਸ਼ਾਹ ਨੇ ਆਪਣਾ ਮਾਲ ਵੇਚਿਆ, ਹੋਰ ਸੇਵਕਾਂ ਨੂੰ ਨਾਲ ਲੈ ਕੇ, ਬਹੁਤ ਸਾਰੇ ਸੱਜਣਾਂ ਨੂੰ ਨਾਲ ਲੈ ਕੇ, ਇਹ ਆਪਣੀ ਸੁੱਖਣਾ ਲਾਉਣ ਵਾਸਤੇ ਬਾਬੇ ਬਕਾਲੇ ਵਿੱਚ ਪਹੁੰਚ ਗਿਆ। ਇਹਨੇ ਆ ਕੇ ਜਿੱਥੇ ਡੇਰਾ ਕੀਤਾ, ਉੱਥੇ ਅੱਜ ਕੱਲ੍ਹ ਡੇਰਾ ਬਣ ਰਿਹਾ ਹੈ, ਬਹੁਤ ਵੱਡਾ ਸਕੂਲ ਬਣ ਰਿਹਾ ਹੈ। ਬਾਬਾ ਅਜੀਤ ਸਿੰਘ ਪੂਲਾ ਉੱਥੇ ਇੱਕ ਬਹੁਤ ਵੱਡਾ ਪੰਡਾਲ ਬਣਾ ਰਿਹਾ ਹੈ, ਬਹੁਤ ਵੱਡਾ ਹਾਲ ਬਣਾ ਰਿਹਾ ਹੈ, ਕਹਿੰਦੇ ਹਾਇਰ ਸੈਕੰਡਰੀ ਸਕੂਲ ਬਣੇਗਾ, ਬਿਰਧ ਲੋਕ ਵੀ ਉੱਥੇ ਆਰਾਮ ਕਰਿਆ ਕਰਨਗੇ। ਜਦੋਂ ਮੱਖਣ ਸ਼ਾਹ ਨੇ ਇੱਥੇ ਆ ਕੇ ਡੇਰਾ ਕੀਤਾ, ਇੱਧਰ ਮਸੰਦਾਂ ਦੇ ਰੱਖੇ ਹੋਏ ਚੇਲੇ, ਇਹਨਾਂ ਦੇ ਰੱਖੇ ਹੋਏ ਚਾਟੜੇ ਮੱਖਣ ਸ਼ਾਹ ਦੇ ਕੋਲ ਪਹੁੰਚ ਗਏ। ਇਹਨਾਂ ਆਪਣੇ ਆਪਣੇ ਗੁਰੂ ਦੀਆਂ ਸਿਫਤਾਂ ਕਰਨੀਆਂ ਸ਼ੁਰੂ ਕੀਤੀਆਂ। ਜਦੋਂ ਮੱਖਣ ਸ਼ਾਹ ਨੂੰ ਇਸੇ ਗੱਲ ਦਾ ਪਤਾ ਨਾ ਲੱਗਾ ਕਿ ਇੱਕ ਗੁਰੂ ਚਾਹੀਦਾ, ਇਹ ਬਹੁਤਿਆਂ ਦੀਆਂ ਗੱਲਾਂ ਕਰਦੇ ਨੇ, ਆਪਣੇ ਸਾਥੀਆਂ ਨੂੰ ਨਾਲ ਲੈ ਕੇ ਮੱਖਣ ਸ਼ਾਹ ਲਬਾਣਾ ਜਦੋਂ ਉੱਥੇ ਪਹੁੰਚਾ ਜਿੱਥੇ 22 ਗੁਰੂ 22 ਮੰਜੀਆਂ ਡਾਹ ਕੇ ਬੈਠੇ ਸਨ। ਹੁਣ ਮੱਖਣ ਸ਼ਾਹ ਦੇ ਸਾਹਮਣੇ ਸਵਾਲ ਹੈ ਕਿ ਅਸਲੀ ਗੁਰੂ ਕਿਹੜਾ, ਜਿਹਨੂੰ ਮੈਂ 500 ਮੋਹਰ ਰੱਖ ਕੇ ਮੱਥਾ ਟੇਕਣਾ। ਗੁਰੂ ਕੀ ਕਹਿ ਰਹੇ ਸਨ, ਲੋਕ ਕੀ ਸੋਚ ਰਹੇ ਸਨ, ਮੱਖਣ ਸ਼ਾਹ ਲਬਾਣਾ ਆਪਣੇ ਮਨ ਨਾਲ ਕੀ ਵਿਚਾਰ ਕਰ ਰਿਹਾ ਸੀ, ਉਸ ਵੇਲੇ ਦਾ ਸੀਨ ਮੇਰੇ ਸਾਥੀ ਇਉਂ ਬਿਆਨ ਕਰ ਰਹੇ ਹਨ, ਸੁਣੀਏ।
ਮੱਖਣ ਸ਼ਾਹ ਲਬਾਣਾ ਇਹ ਸੋਚਦਾ ਸੀ, ਅਸਲ ਗੁਰੂ ਦੀ ਪਰਖ ਮੈਂ ਕਰਾਂ ਕਿਵੇਂ, ਜੇ ਮੈਂ ਬਾਈਆਂ ਨੂੰ ਇੱਕੋ ਜਿਹਾ ਸਮਝਦਾ ਹਾਂ, ਮੋਰ 500 ਵੰਡ ਕੇ ਤਰਾ ਕਿਵੇਂ।
ਸਾਰੇ ਲੋਕਾਂ ਤੋਂ ਮੱਥਾ ਟਕਵਾ ਰਹੇ ਨੇ, ਬੰਗਲੇ ਵਾਂਗ ਸਮਾਧੀਆਂ ਲਾਈ ਬੈਠੇ, ਕਿੰਨੂ 500 ਮੋਰ ਚੜਾ ਰਿਹਾ ਮੈਂ, 22 ਗੁਰੂ ਨੇ ਮੰਜੀਆਂ ਡਾਈ ਬੈਠੇ।
ਕਹਿੰਦਾ ਅਸਲ ਜਿਹੜਾ ਸੱਚਾ ਪਾਤਸ਼ਾਹ ਹੈ, ਸੱਚੇ ਪਾਤਸ਼ਾਹ ਮੈਨੂੰ ਪਛਾਣ ਨਹੀਂ ਦੇ, 8ਵੇਂ ਪਾਤਸ਼ਾਹ ਨੇ ਜਿਸ ਦੀ ਗੱਲ ਕੀਤੀ, ਮੈਨੂੰ ਉਸ ਦੀ ਅਸਲ ਸਿਆਣ ਨਹੀਂ ਦੇ।
ਮਾੜਾ ਇੱਕ ਚਾਲੇ ਸਾਰੇ ਫੇਰਦੇ ਨੇ, ਵੱਡੀਆਂ ਗੋਗੜਾਂ ਸਭ ਹੋਲਾਈ ਬੈਠੇ, ਇਹਨੂੰ 500 ਮੋਰ ਚੜਾ ਰਿਹਾ ਮੈਂ, 22 ਗੁਰੂ ਨੇ ਮੰਜੀਆਂ ਡਾਈ ਬੈਠੇ।
ਸਭੇ ਸੇਵਕਾਂ ਤੋਂ ਭੇਟਾ ਲੈ ਰਹੇ ਨੇ, ਇੱਕ ਦੂਸਰੇ ਨੂੰ ਮਾੜਾ ਦੱਸਦੇ ਨੇ, ਅਸਲ ਗੱਦੀ ਦਾ ਮਾਲਕ ਮੈਂ ਸਭ ਕਹਿੰਦੇ, ਝੂਠ ਬੋਲਦੇ ਸੱਚ ਤੋਂ ਨੱਸ ਰਹੇ ਨੇ।
ਪਿਛਲੇ ਸਾਲ ਜੋ ਲੋਕਾਂ ਦਾ ਸੰਬੰਧ ਦਿੱਤੇ, ਗੋਗੜ ਮਲ ਹੈ ਸਭ ਕੁਝ ਖਾਈ ਬੈਠੇ, ਇਹਨੂੰ 500 ਮੋਰ ਚੜਾ ਦਿਆਂ ਮੈਂ, 22 ਗੁਰੂ ਨੇ ਮੰਜੀਆਂ ਡਾਈ ਬੈਠੇ।
ਸਾਰੇ ਆਪ ਨੂੰ ਗੁਰੂ ਕੇ ਆਖਦੇ ਨੇ, ਨਕਲੀ ਗੁਰੂ ਪਏ ਦੱਸਦੇ ਦੂਜਿਆਂ ਨੂੰ, ਨਕਲੀ ਮਜਨੂਆਂ ਦੀ ਓਏ ਪੁੱਠੀ ਮੱਤ ਵੇਖੋ, ਟਿੱਲੇ ਆਪ ਤੇ ਕੱਸਦੇ ਦੂਜਿਆਂ ਨੂੰ।
ਠਗੜੀਆਂ ਮਿੱਠੀਆਂ ਕਰਨ ਗੱਲਾਂ, ਕਰਨ ਗੱਲਾਂ ਓਏ ਹਾੜਾ ਕਰਨ ਗੱਲਾਂ, ਮੂੰਹੋਂ ਠਗਣੀਆਂ ਮਿੱਠੀਆਂ ਕਰਨ ਗੱਲਾਂ, ਠੱਗੀ ਕਰਨ ਨੂੰ ਲਾਲ ਜੀ ਭਾਈ ਬੈਠੇ, ਇਹਨੂੰ 500 ਮੋਰ ਚੜਾ ਰਿਹਾ ਮੈਂ, 22 ਗੁਰੂ ਨੇ ਮੰਜੀਆਂ ਡਾਈ ਬੈਠੇ।
8ਵੇਂ ਪਾਤਸ਼ਾਹ ਦਾ ਬਾਬਾ ਹੋਵੇ ਕਿਹੜਾ, ਉਹਨੂੰ 500 ਮੋਰ ਚੜਾ ਦਿਆਂ ਮੈਂ, ਮੇਰੇ ਦਿਲ ਦੀ ਬੁੱਝੇ ਤੇ ਮੂੰਹੋਂ ਮੰਗੇ ਸਰੇ ਬਣੇ ਜੋ ਹੋਰ ਚੜਾ ਦਿਆਂ ਮੈਂ।
ਸੱਜ ਦੀ ਕਿਸੇ ਚੋਂ ਵੱਜਦੀ ਨਹੀਂ, ਲਾਉਣ ਬਦਲੇ ਬਾਬੇ 22 ਬੈਠੇ, ਕਿੰਨੂ 500 ਮੋਰ ਚੜਾ ਰਿਹਾ ਮੈਂ, 22 ਗੁਰੂ ਨੇ ਮੰਜੀਆਂ ਡਾਈ ਬੈਠੇ।
ਚਿੱਟੇ ਚੋਲਿਆਂ ਤੇ ਸਭਨਾ ਅਤਰ ਛਿੜਕੇ, ਚਿੱਟੇ ਚੋਲਿਆਂ ਤੇ ਸਭਨਾ ਅਤਰ ਛਿੜਕੇ, ਸਾਰੇ ਮਾਇਆ ਦੇ ਗੇੜ ਵਿੱਚ ਗਿਲੇ ਹੋਏ ਨੇ, ਇੱਕ ਦੂਜੇ ਨੂੰ ਵੇਖਣਾ ਮੰਗਦੇ ਨੀ, ਵਾਂਗ ਝੋਟੀਆਂ ਜਾਪਦੇ ਪਿਲੇ ਹੋਏ ਨੇ।
ਆਪਣੇ ਆਪ ਨੂੰ ਵੱਡਾ ਬਣਾਉਣ ਖਾਤਰ ਵੰਡ ਖਾਣ ਦੀਆਂ ਢੇਰੀਆਂ ਢਾਈ ਬੈਠੇ, ਕਿੰਨੂ 500 ਮੋਰ ਚੜਾ ਦਿਆਂ ਮੈਂ, ਓਏ 22 ਗੁਰੂ ਨੇ ਮੰਜੀਆਂ ਡਾਈ ਬੈਠੇ।
ਜਿਨੂੰ ਜਿਨੂੰ ਵੀ ਰੱਖੀਆਂ 5 ਮੋਹਰਾਂ, ਨਾਮ ਦਾਨ ਤੇ ਸ਼ਾਂਤੀ ਵੰਡਦਾਰਾ, ਹਰ ਬੰਦੇ ਨੇ ਆਪ ਨੂੰ ਕਿਹਾ ਸੱਚਾ, ਊਣੇ ਦੂਜਿਆਂ ਨੂੰ ਕਹਿ ਕੇ ਭੰਡਦਾਰਾ।
ਨਾਮੀ ਗੱਦੀ ਦਾ ਜਿੰਨਾ ਦਾ ਹੱਕ ਬਣਦਾ, ਹੱਕ ਬਣਦਾ ਓਏ ਕਹਿੰਦੇ ਹੱਕ ਬਣਦਾ, ਨਾਮੀ ਗੱਦੀ ਤੇ ਜਿੰਨਾ ਦਾ ਹੱਕ ਬਣਦਾ, ਪੋਰੇ ਵਿੱਚ ਸਮਾਧੀਆਂ ਲਾਈ ਬੈਠੇ, ਕਿੰਨੂ 500 ਮੋਰ ਚੜਾ ਦਿਆਂ ਮੈਂ, 22 ਗੁਰੂ ਨੇ ਮੰਜੀਆਂ ਡਾਈ ਬੈਠੇ।
ਜਦੋਂ ਦੱਸ ਵੀ ਪੰਜ ਸੌ ਨਾ ਮੰਗੀ ਹੋ ਕੇ ਮੁੜਨ ਜਾ ਲੱਗਾ ਨਾਰਾਸ ਮੱਖਣ ਕਿਸੇ ਗੁਰੂ ਨੇ ਦਿਲ ਦੀ ਨਾ ਜਾਣੀ ਤੁਰਨ ਲੱਗਾ ਨਾ ਤੋੜ ਕੇ ਆਸ ਮੱਖਣ
ਆਉਂਦੇ ਜਾਂਦੇ ਮਨੁੱਖਾਂ ਨੂੰ ਆਉਣ ਖਾਤਰ ਸਾਰੇ ਮਤਲਬ ਜਾਲ ਵਛਾਈ ਬੈਠੇ ਕਿਨੂੰ ਪੰਜ ਸੌ ਮੋਰ ਚੜਾ ਲਿਆ ਮੈਂ ਬਾਈ ਗੁਰੂ ਨੇ ਮੰਜੀਆਂ ਡਾਈ ਬੈਠੇ
ਛੋਟੇ ਛੋਟਿਆਂ ਬਾਲਾਂ ਨੂੰ ਕਹਿਣ ਲੱਗਾ ਕਾਕਾ ਹੋਰ ਵੀ ਹੈ ਕੋਈ ਗੁਰੂ ਇੱਥੇ ਛੇਵੇਂ ਗੁਰੂ ਦੀ ਅੰਸ ਚੋਂ ਕੋਈ ਹੋਵੇ ਸੱਚਾ ਪਾਤਸ਼ਾਹ ਹੈ ਕੋਈ ਗੁਰੂ ਇੱਥੇ
ਗੁਰੂ ਦੀ ਗੱਦੀ ਦੇ ਅਸਲ ਵਾਰਸ ਮਾਤਾ ਰਹਿਣ ਨਾ ਭੇਦ ਛਪਾਈ ਬੈਠੇ ਕਿਨੂੰ ਪੰਜ ਸੌ ਮੋਰ ਚੜਾ ਦਿਆ ਮੈਂ ਬਾਈ ਗੁਰੂ ਨੇ ਮੰਜੀਆਂ ਡਾਈ ਬੈਠੇ
ਬਾਲਾ ਕਿਆ ਇੱਕ ਭੋਰੇ ਦੇ ਵਿੱਚ ਰਹਿੰਦਾ ਕੋਲ ਉਸ ਦੇ ਉਸ ਦੀ ਰਹੇ ਮਾਤਾ ਮੇਰੇ ਪੁੱਤਰ ਦੀ ਭਗਤੀ ਨੂੰ ਫਾਲੇ ਲੱਗੂ ਹੱਸ ਹੱਸ ਕੇ ਉਸ ਦੀ ਕਹੇ ਮਾਤਾ
ਮੱਖਣ ਸ਼ਾਹ ਨੇ ਸੋਚਿਆ ਉਹ ਹੋਣੇ ਗੁਪਤ ਸੱਚ ਦੀ ਧੂਣੀ ਤਖਾਈ ਬੈਠੇ ਕਿਨੂੰ ਪੰਜ ਸੌ ਮੋਰ ਚੜਾ ਦਿਆ ਮੈਂ ਓਏ ਬਾਈ ਗੁਰੂ ਨੇ ਮੰਜੀਆਂ ਡਾਈ ਬੈਠੇ
ਮਾਤਾ ਨਾਨਕੀ ਨੂੰ ਮੱਖਣ ਸ਼ਾਹ ਕਹਿੰਦਾ ਮੈਨੂੰ ਗੁਰਾਂ ਦੇ ਦਰਸ ਦਿਖਾ ਮਾਤਾ ਪੋਰੇ ਵਿੱਚ ਜਿਹੜਾ ਤੇਰਾ ਰਹੇ ਪੁੱਤਰ ਮੇਰੇ ਤਰਸ ਦੇ ਨੈਣ ਵਿਖਾ ਮਾਤਾ
ਜੋਗੀ ਮੱਖਣ ਸਲੱਖਣ ਤਰਨ ਲੱਖਾਂ ਜਿਹੜੇ ਗੁਰਾਂ ਦੀ ਓੜ ਤਕਾਈ ਬੈਠੇ ਕਿਨੂੰ ਪੰਜ ਸੌ ਮੋਰ ਚੜਾ ਦਿਆ ਮੈਂ ਓਏ ਬਾਈ ਗੁਰੂ ਨੇ ਮੰਜੀਆਂ ਡਾਈ ਬੈਠੇ ਬਾਈ ਗੁਰੂ ਨੇ ਮੰਜੀਆਂ ਡਾਈ ਬੈਠੇ
ਹੁਣ ਮੱਖਣ ਸ਼ਾਹ ਦੇ ਸਾਹਮਣੇ ਪਰਖ ਕਰਨ ਦਾ ਸਵਾਲ ਹੈ ਤੇ ਮੱਖਣ ਸ਼ਾਹ ਨੂੰ ਕਿਵੇਂ ਸੁਣ ਰਹੀਆਂ ਸਨ ਉਹਨਾਂ ਦੀਆਂ ਬੋਲੀਆਂ ਸੁਣੋ
ਬਾਈ ਮੰਜੀਆਂ ਤੇ ਬਾਈ ਗੁਰੂ ਬੈਠੇ ਬਾਈ ਬੋਲੀਆਂ ਆਪਣੀਆਂ ਬੋਲਦੇ ਸੀ ਪੀੜ ਚੇਲਿਆਂ ਦੀ ਲਾਗੇ ਸਾਰਿਆਂ ਦੇ ਝੂਠੇ ਝੂਠਿਆਂ ਦੇ ਪਾਰ ਖੋਲਦੇ ਸੀ ਉਹ ਮੇਰਾ ਨਾਮ ਹੀ ਗੁਰਾਂ ਨੇ ਲੈ ਦਿੱਲੀ ਮੇਰਾ ਨਾਮ ਹੀ ਗੁਰਾਂ ਨੇ ਲਿਆ ਦਿੱਲੀ ਉਹ ਨਾ ਮੰਨਿਆ ਏ ਜਿਹੜੇ ਟੋਲਦੇ ਸੀ ਅੱਖਾਂ ਉਗਣੀਆਂ ਜੋਗੀਆਂ ਉਹਨਾਂ ਦੀਆਂ ਜਿਹੜੇ ਕਿਸੇ ਦੇ ਬੋਲਣੇ ਬੋਲਦੇ ਸੀ
ਗੁਰੂ ਕਿਵੇਂ ਲੱਭਾ ਇਹ ਤਾਂ ਦੂਸਰੇ ਬੰਨੇ ਸਾਰਾ ਸੁਣ ਸਕੋਗੇ ਹੁਣ ਮੈਂ ਨਾਲਦਿਆਂ ਨੂੰ ਚਾਹ ਪਿਆ ਲਵਾਂ ਤੇ ਤੁਸੀਂ ਕੈਸਟ ਦਾ ਪਾਸਾ ਬਦਲ ਲਓ ਇੰਨੇ ਬਹੁਤੇ ਗੁਰੂਆਂ ਵਿੱਚ ਗੁਰੂ ਦੀ ਭਾਲ ਕਰਨੀ ਕੋਈ ਸੌਖੀ ਗੱਲ ਨਹੀਂ ਸੀ ਮੱਖਣ ਸ਼ਾਹ ਬੜਾ ਸਿਆਣਾ ਵਪਾਰੀ ਸੀ ਉਹਨੇ ਪੰਜ ਮੋਹਰਾਂ ਰੱਖ ਕੇ ਧੀਰਮਲ ਦੇ ਪੈਰਾਂ ਤੇ ਮੱਥਾ ਟੇਕਿਆ ਤੇ ਧੀਰਮਲ ਨੇ ਉਹ ਸ਼ਕਤੀ ਧੀਰਮਲ ਕੋਲ ਕਿੱਥੇ ਸੀ ਜਿਹੜੀ ਉਹ ਲੱਭਣ ਨੂੰ ਫਿਰਦਾ ਸੀ ਧੀਰਮਲ ਬੜਾ ਖੁਸ਼ੀ ਵਿੱਚ ਕਹਿਣ ਲੱਗਾ ਸਿੱਖਾ ਤੇਰੇ ਮਨ ਦੀ ਕਾਮਨਾ ਸਤਿਗੁਰੂ ਪੂਰੀ ਕਰੇ ਉਹਨੇ ਹੱਥ ਉਠਾ ਕੇ ਖੁੱਲ੍ਹੇ ਦਿਲ ਨਾਲ ਵਰ ਦੇਣੇ ਸ਼ੁਰੂ ਕੀਤੇ ਸਿੱਖਾ ਤੇਰੇ ਸਭ ਮਨੋਰਥ ਪੂਰੇ ਹੋਣਗੇ ਤੂੰ ਤੇ ਅਸਲੀ ਸੱਚੇ ਗੁਰੂ ਦੀ ਭਾਲ ਕਰ ਲਈ ਹੈ ਪਖੰਡੀਆਂ ਦੇ ਜਾਲ ਵਿੱਚੋਂ ਬਚ ਗਿਆ ਹੈ ਜਾਂ ਸਾਡਾ ਵਰ ਹੈ ਤੂੰ ਬੇਅੰਤ ਧਨ ਕਮਾਏਗਾ ਮੱਖਣ ਸ਼ਾਹ ਦੇ ਮਨ ਉੱਤੇ ਇਸ ਆਸ਼ੀਰਵਾਦ ਦਾ ਚੰਗਾ ਅਸਰ ਨਾ ਪਿਆ ਨਾ ਹੀ ਉਸ ਨੂੰ ਧੀਰਮਲ ਦੇ ਚਿਹਰੇ ਉੱਤੇ ਉਹ ਗੰਭੀਰਤਾ ਤੇ ਤੇਜ ਨਜ਼ਰ ਆਇਆ ਜੋ ਮਹਾਂਪੁਰਸ਼ਾਂ ਤੇ ਆਇਆ ਕਰਦਾ ਹੈ ਮੱਖਣ ਸ਼ਾਹ ਦਾ ਮਨ ਪਸੀਜਿਆ ਨਾ ਫਿਰ ਉਹ ਮਿਹਰਬਾਨ ਤੇ ਰਾਮ ਰਾਏ ਦੇ ਡੇਰੇ ਵੀ ਗਿਆ ਹਰ ਥਾਂ ਉਸਨੇ ਦੋ ਦੋ ਮੋਹਰਾਂ ਰੱਖ ਕੇ ਮੱਥਾ ਟੇਕਿਆ ਪਰ ਉਹਦੇ ਮਨ ਦੀ ਕਾਮਨਾ ਪੂਰੀ ਨਾ ਹੋਈ ਸੱਚ ਦੇ ਢੰਡਾਊ ਨੂੰ ਝੂਠ ਵਿੱਚੋਂ ਪਰਚਾ ਸੱਚ ਦਾ ਮੱਖਣ ਸ਼ਾਹ ਨਿਰਾਸ਼ ਹੋ ਗਿਆ ਸਾਰੀ ਰਾਤ ਉਸਨੇ ਅਰਦਾਸਾਂ ਕਰਦਿਆਂ ਗੁਜ਼ਾਰੀ ਬਨੌਟੀ ਗੁਰੂਆਂ ਦੇ ਮਸੰਦ ਉਹਨਾਂ ਦੇ ਉੱਠਣ ਤੋਂ ਪਹਿਲਾਂ ਹੀ ਉਹਦੇ ਡੇਰੇ 'ਤੇ ਖੜੇ ਸਨ ਇਸ ਗੱਲ ਨੇ ਵੀ ਉਹਦੇ ਮਨ 'ਤੇ ਉਲਟਾ ਹੀ ਅਸਰ ਕੀਤਾ ਮਸੰਦਾਂ ਨੂੰ ਵਿਦਿਆ ਕਰਕੇ ਉਹ ਕੁਝ ਪਿੰਡ ਦਿਆਂ ਸਿਆਣੇ ਪੁਰਸ਼ਾਂ ਨੂੰ ਮਿਲਿਆ ਉਹਨੇ ਸਾਰਿਆਂ ਨੂੰ ਪੁੱਛਿਆ ਭਈ ਇੱਥੇ ਹੋਰ ਵੀ ਕੋਈ ਗੁਰੂ ਰਹਿੰਦਾ ਹੈ ਕੁਝ ਸਿਆਣਿਆਂ ਨੇ ਕਿਹਾ ਹਾਂਜੀ ਇੱਥੇ ਇੱਕ ਤੇਗਾ ਨਾਮ ਦਾ ਗੁਰੂ ਰਹਿੰਦਾ ਹੈ ਉਹ ਛੇਵੇਂ ਪਾਤਸ਼ਾਹ ਦਾ ਛੋਟਾ ਪੁੱਤਰ ਹੈ ਮੱਖਣ ਸ਼ਾਹ ਦੇ ਮਨ ਵਿੱਚ ਇੱਕ ਗੱਲ ਸੁੱਝੀ ਕਿ ਅਸਲੀ ਗੁਰੂ ਉਹੀ ਹੋਏਗਾ ਲੋਕਾਂ ਦੇ ਕਹਿਣ ਕਹਾਉਣ 'ਤੇ ਛੋਟੇ ਛੋਟੇ ਮੁੰਡਿਆਂ ਨੂੰ ਨਾਲ ਲੈ ਕੇ ਮੱਖਣ ਸ਼ਾਹ ਲਬਾਣਾ ਮਾਤਾ ਨਾਨਕੀ ਕੋਲ ਜਾ ਪਹੁੰਚਾ ਉਹਨੇ ਮਾਤਾ ਨਾਨਕੀ ਨੂੰ ਬੇਨਤੀ ਕੀਤੀ ਮਾਤਾ ਜੀ ਮੈਂ ਗੁਰੂ ਸਾਹਿਬਾਂ ਦੇ ਦਰਸ਼ਨ ਕਰਨੇ ਨੇ ਮਾਤਾ ਨਾਨਕੀ ਨੇ ਜਦੋਂ ਬੂਹਾ ਖੋਲ੍ਹ ਕੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਦਰਸ਼ਨ ਕਰਾਏ ਗੁਰੂ ਜੀ ਚੌਂਕੜੀ ਮਾਰ ਕੇ ਬੈਠੇ ਸਨ ਸ਼ਾਂਤ ਚਿੱਤ ਗੁਰੂ ਤੇਗ ਬਹਾਦਰ ਮਹਾਰਾਜ ਜੀ ਲਵਾਣੇ ਨੂੰ ਬੜੇ ਚੰਗੇ ਲੱਗੇ ਉਹਦਾ ਮਨ ਮੋਇਆ ਗਿਆ ਉਹਨੇ ਵੀ ਪਰਖਣ ਦੀ ਖਾਤਰ ਪਹਿਲਿਆਂ ਗੁਰੂਆਂ ਵਾਂਗ ਹੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਵੀ ਪੰਜ ਮੋਹਰਾਂ ਰੱਖ ਕੇ ਜਦੋਂ ਮੱਥਾ ਟੇਕਿਆ ਤੇ ਗੁਰੂ ਤੇਗ ਬਹਾਦਰ ਮਹਾਰਾਜ ਮੁਸਕਰਾ ਕੇ ਕਹਿਣ ਲੱਗੇ, ਉਹ ਸਿੱਖਾ ਜਦੋਂ ਲੋੜ ਸੀ ਉਦੋਂ 500 ਸੁੱਖ ਦਾ ਸਾਂ, ਹੁਣ 5 ਚੜਾ ਕੇ ਬੁੱਤਾ ਸਾਰ ਰਿਹਾ। ਗੁਰੂ ਤੇਗ ਬਹਾਦਰ ਮਹਾਰਾਜ ਨੇ ਜਿਵੇਂ ਲਬਾਣੇ ਦੇ ਮਨ ਦੀ ਆਸ ਪੂਰੀ ਕਰਨ ਲਈ ਉਹਦੇ ਦਿਲ ਦੀ ਬੁੱਝੀ, ਉਸ ਵੇਲੇ ਦੀਆਂ ਕੁਝ ਲਾਈਨਾਂ ਮੇਰੇ ਸਾਥੀ ਕੋਲੋਂ ਸੁਣੋ, ਇਉਂ ਬਿਆਨ ਕੀਤੀਆਂ ਜਾ ਰਹੀਆਂ ਨੇ।
ਮੱਥਾ ਟੇਕਦਾ ਰੱਖ ਕੇ 5 ਮੋਹਰਾਂ, ਮੱਥਾ ਟੇਕਦਾ ਰੱਖ ਕੇ 5 ਮੋਹਰਾਂ, ਗੁਰਾ ਆਖਿਆ ਤੇਰੇ ਬਲਹਾਰ ਸਿੱਖਾ।
ਸਿੱਖ ਗੁਰੂ ਦੇ ਬਚਨ ਤੋਂ ਹਾਰਦੇ ਨਹੀਂ, ਸਿੱਖ ਗੁਰੂ ਦੇ ਬਚਨ ਤੋਂ ਹਾਰਦੇ ਨਹੀਂ, ਪਰ ਤੂੰ ਬਚਨ ਤੋਂ ਰਿਹਾ ਏ ਹਾਰ ਸਿੱਖਾ।
ਮੱਥਾ ਟੇਕਦਾ ਰੱਖ ਕੇ 5 ਮੋਹਰਾਂ, ਮੱਥਾ ਟੇਕਦਾ ਰੱਖ ਕੇ 5 ਮੋਹਰਾਂ, ਗੁਰਾ ਆਖਿਆ ਤੇਰੇ ਬਲਹਾਰ ਸਿੱਖਾ।
ਸਿੱਖ ਗੁਰੂ ਦੇ ਬਚਨ ਤੋਂ ਹਾਰਦੇ ਨਹੀਂ, ਸਿੱਖ ਗੁਰੂ ਦੇ ਬਚਨ ਤੋਂ ਹਾਰਦੇ ਨਹੀਂ, ਪਰ ਤੂੰ ਬਚਨ ਤੋਂ ਰਿਹਾ ਏ ਹਾਰ ਸਿੱਖਾ।
ਚੱਲ ਰੱਖ ਲੈ ਜੇ ਭੇਟਾ ਰੱਖਣੀ, ਉਹ ਚੱਲ ਰੱਖ ਲੈ ਜੇ ਭੇਟਾ ਰੱਖਣੀ, ਉਹ ਸ਼ਾਇਦ ਮਾਇਆ ਦੇ ਲਾ ਦੇਵੇ ਪਾਰ ਸਿੱਖਾ।
ਜੋਗੀ 5 ਹੁਣ ਤੂੰ ਮੱਥਾ ਟੇਕਦਾ ਏ, ਟੇਕਦਾ ਏ ਜੋਗੀ 5 ਹੁਣ ਤੂੰ ਮੱਥਾ ਟੇਕਦਾ ਏ, 5 ਸੌਦਾ ਕਰਕੇ ਇਕਰਾਰ ਸਿੱਖਾ।
ਵਾਂਗ ਜੋਗੀਆਂ ਦੇ ਸੋਹਣੀ ਸ਼ਕਲ ਤੇਰੀ, ਵਾਂਗ ਜੋਗੀਆਂ ਦੇ ਸੋਹਣੀ ਸ਼ਕਲ ਤੇਰੀ, ਤੇਰਾ ਜਾਪਦਾ 32 ਸੁਲੱਖਣਾ ਏ।
ਸਿੱਖਾ ਭਜਨ ਕਰਕੇ ਚਾਹੀਏ ਹਾਰ ਨਾਨਾ, ਹਾਰ ਨਾਨਾ ਸਿੱਖਾ ਭਜਨ ਕਰਕੇ ਚਾਹੀਏ ਹਾਰ ਨਾਨਾ, ਹੱਕ ਕਿਸੇ ਦਾ ਨਾ ਚਾਹੀਏ ਰੱਖਣਾ ਏ।
ਫਿਰ ਨਵੇਂ ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰ ਕਰਕੇ ਮੱਖਣ ਸ਼ਾਹ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਮੇਰਾ ਬੇੜਾ ਬੰਨੇ ਲਾਇਆ ਹੈ, ਮੈਂ ਬੜਾ ਖੁਸ਼ ਹਾਂ, ਮੇਰੇ ਮਨ ਦੀ ਅਰਦਾਸ ਪੂਰੀ ਹੋਈ ਹੈ। ਜਦੋਂ ਇਹ ਗੱਲ ਮੱਖਣ ਸ਼ਾਹ ਨੇ ਕਹੀ, ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ, ਸਿੱਖਾ ਹੁਣ ਸਾਨੂੰ ਯਾਰ ਨਾ ਕਰੀ, ਗੁਪਤ ਰਹਿਣ ਵਾਸਤੇ ਅਸੀਂ ਤੈਨੂੰ ਪ੍ਰੇਰਨਾ ਕਰਦੇ ਹਾਂ। ਮੱਖਣ ਸ਼ਾਹ ਨੇ ਕਿਹਾ, ਮਹਾਰਾਜ ਹੁਣ ਇਹ ਗੱਲ ਕਹਿਣ ਦੀ ਲੋੜ ਨਹੀਂ, ਉਹ ਝਮੇਲਾ ਪਿਆ ਹੋਇਆ ਹੈ, ਸੰਗਤਾਂ ਬੜੀਆਂ ਬਹਿਬਲ ਨੇ, ਠੱਗਾਂ ਨੇ ਆਪਣੇ ਡੇਰੇ ਜਮਾਏ ਹੋਏ ਨੇ, ਕਿਸੇ ਨੂੰ ਕੋਈ ਪਤਾ ਨਹੀਂ ਲੱਗ ਰਿਹਾ। ਮਹਾਰਾਜ ਕਿਰਪਾ ਕਰੋ, ਲੋਕਾਂ ਦੇ ਸਾਹਮਣੇ ਆਓ ਤੇ ਲੋਕਾਂ ਨੂੰ ਦਰਸ਼ਨ ਦਿਓ ਤੇ ਨਿਹਾਲ ਕਰੋ। ਗੁਰੂ ਤੇਗ ਬਹਾਦਰ ਮਹਾਰਾਜ ਨੇ ਬੜਾ ਵਰਜਿਆ, ਪਰ ਮੱਖਣ ਸ਼ਾਹ ਲਬਾਣਾ ਆ ਕੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਕੋਲੋਂ ਚੜ ਕੇ ਕੋਠੇ ਤੇ ਆਵਾਜ਼ਾਂ ਮਾਰ ਕੇ ਲੋਕਾਂ ਨੂੰ ਕਹਿ ਰਿਹਾ, ਭੁੱਲਿਓ ਲੋਕੋ, ਇਹ ਸਾਰੇ ਨਕਲੀ ਨੇ ਜਿਹੜੇ ਮੰਜੀਆਂ ਡਾ ਕੇ ਬੈਠੇ ਨੇ, ਜਿਹੜੇ ਤੁਹਾਨੂੰ ਲੁੱਟ ਰਹੇ ਨੇ, ਜਿਹੜੇ ਮੁਖਤ ਦਾ ਦੁੱਧ ਪੀ ਰਹੇ ਨੇ, ਜਿਹੜੇ ਤੁਹਾਡੇ ਕੋਲੋਂ ਨਿਆਜ਼ਾਂ ਲੈ ਰਹੇ ਨੇ, ਇਹ ਨਕਲੀ ਨੇ। ਆਓ ਤੁਹਾਨੂੰ ਅਸਲੀ ਗੁਰੂ ਦੇ ਦਰਸ਼ਨ ਕਰਾਵਾਂ। ਉਹ ਭੋਰੇ ਵਿੱਚ ਬੈਠਾ ਹੈ, ਉਹ ਤਪੱਸਿਆ ਕਰ ਰਿਹਾ ਹੈ, ਉਹ ਜਿਨ ਮੇਰਾ ਬੇੜਾ ਬੰਨੇ ਲਾਇਆ, ਆਓ ਤੁਹਾਨੂੰ ਮੈਂ ਉਹਦੇ ਦਰਸ਼ਨ ਕਰਾਵਾਂ। ਜਿਹਨੇ ਸੰਸਾਰ ਨੂੰ ਤਾਰਨਾ ਹੈ, ਆਓ ਤੁਹਾਨੂੰ ਮੈਂ ਉਹਦੇ ਦਰਸ਼ਨ ਕਰਾਵਾਂ। ਜਿਹੜਾ 6ਵੇਂ ਪਾਤਸ਼ਾਹ ਦਾ ਪੁੱਤਰ ਹੈ, ਆਓ ਤੁਹਾਨੂੰ ਮੈਂ ਉਹਦੇ ਦਰਸ਼ਨ ਕਰਾਵਾਂ। ਜਿਹਦੇ ਵਾਸਤੇ 8ਵੇਂ ਪਾਤਸ਼ਾਹ ਨੇ ਆਖਿਆ ਉਹ ਗੁਰੂ ਹੈ, ਬਾਬਾ ਬਕਾਲੇ ਕੌਣ ਹੈ, ਆਓ ਤੁਹਾਨੂੰ ਉਹਦੇ ਦਰਸ਼ਨ ਕਰਾਵਾਂ। ਮੱਖਣ ਸ਼ਾਹ ਲਬਾਣਾ ਜਿਵੇਂ ਲੋਕਾਂ ਵਿੱਚ ਪ੍ਰਚਾਰ ਕਰ ਰਿਹਾ ਸੀ ਸੱਚ ਦਾ, ਉਸ ਵੇਲੇ ਦਾ ਸੀਨ ਮੇਰੇ ਸਾਥੀ ਇਉਂ ਬਿਆਨ ਕਰ ਰਹੇ ਨੇ।
ਚੜ ਕੇ ਕੋਠੇ ਤੇ ਆਖਦਾ ਫੇਰ ਪੱਲਾ, ਲੋਕੋ ਆਵੋ ਦੱਸਾਂ ਲਾਦੋ ਗੁਰੂ ਮੇਰਾ, ਹੋਰੇ ਵਿੱਚ ਤਪੱਸਿਆ ਰਿਹਾ ਕਰਦਾ ਪੂਰਾ ਭਗਤ, ਭਗਤੋ ਸਾਧੋ ਗੁਰੂ ਮੇਰਾ, ਅਸਲ ਗੁਰੂ ਕਿਹੜਾ ਜਿਹੜੇ ਟੋਲਦੇ ਸੀ ਓ, ਦਿਲ ਦੀ ਬੁੱਝ ਲੈਂਦਾ ਮਾਧੋ ਗੁਰੂ ਮੇਰਾ, ਚੌਂਕੀ ਮੱਖਣ ਸਲੱਖਣ ਦੀ ਆਸ ਪੁੱਜੀ, ਜੋਗੀ ਕੌਮ ਲੋ ਜੀ ਰਾਧੋ ਗੁਰੂ ਮੇਰਾ।
ਜੈ ਜੈਕਾਰਾਂ ਹੋ ਗਈਆਂ ਸਾਰੇ ਜਿਨ੍ਹਾਂ ਨੇ ਸੁਣਿਆ, ਅਸਲੀ ਗੁਰੂ ਲੱਭ ਗਿਆ, ਉਹ ਗੁਰੂ ਸਾਹਿਬਾਂ ਦੇ ਦਰਸ਼ਨ ਕਰਨ ਲਈ ਆਏ। ਮੱਖਣ ਸ਼ਾਹ ਲਬਾਣਾ ਚੜ ਕੇ ਕੋਠੇ ਉੱਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਮੁਤਲਕ ਜਿਵੇਂ ਲੋਕਾਂ ਨੂੰ ਕੁਝ ਕਹਿ ਰਿਹਾ ਸੀ, ਜਿਵੇਂ ਪ੍ਰਚਾਰ ਰਿਹਾ ਸੀ ਇਸ ਗੱਲ ਨੂੰ, ਉਸ ਵੇਲੇ ਦਾ ਸੀਨ ਮੇਰੇ ਸਾਥੀ ਇਉਂ ਬਿਆਨ ਕਰ ਰਹੇ ਨੇ, ਸੁਣੀਏ।
ਕੋਠੇ ਚੜ ਕੇ ਕਹੇ ਸੁਦਾਗਰ ਲੋਕੋ, ਵੇਲਾ ਫੱਬ ਗਿਆ ਸਭ ਲੇਖੇ ਦੂਰ ਹੋ ਗਏ, ਲੋਕੋ ਸਤਿਗੁਰ ਲੱਭ ਗਿਆ।
ਮੈਂ ਅਜਮਾਇਆ ਸੱਚੀਆਂ ਗੱਲਾਂ ਉਹ ਸਭੇ ਬੁਝ ਲੈਂਦਾ ਜੇ, ਆਵੋ ਲੋਕੋ ਵਖਾਵਾਂ ਤੁਹਾਨੂੰ ਸਤਿਗੁਰ ਅੰਦਰ ਰਹਿੰਦਾ ਜੇ।
ਮੈਂ ਸੁਖਿਆ ਸੀ ਬੇੜਾ ਮੇਰਾ ਅੱਜ ਚੱਲੇ ਲਾ ਦੇਵੇ ਨਾਵੇਂ ਗੁਰੂ ਨੂੰ ਚੇਤੇ ਰੱਖਸਾਂ ਅੱਜ ਦੇ ਜਾਨ ਬਚਾ ਦੇਵੇ
ਆਹੋ ਗੱਲ ਨਿਆਣੀ ਕਰੀਏ ਜਲਨੀ ਮੈਨੂੰ ਵੈਂਦਾ ਜੇ ਆਵੋ ਲੋਕੋ ਵਖਾਵਾਂ ਤੁਹਾਨੂੰ ਸਤਿਗੁਰ ਅੰਦਰ ਰਹਿੰਦਾ ਜੇ
ਕਿਉਂ ਪੁੱਲੇ ਦੇ ਅਨਪੜ੍ਹ ਲੋਕੋ ਆਵੋ ਵਖਾਵਾਂ ਰੱਬ ਕੋਈ 26 ਸਾਲ ਤੋਂ ਜਿਸ ਨੂੰ ਲੋਕੋ ਮਾੜਾ ਕਹਿੰਦਾ ਸਭ ਕੋਈ
ਤੀਰ ਮਲ ਕਰਤਾਰਪੁਰੇ ਦਾ ਇਹਦਾ ਵਿਰੋਧੀ ਰਹਿੰਦਾ ਜੇ ਆਵੋ ਲੋਕੋ ਵਖਾਵਾਂ ਤੁਹਾਨੂੰ ਸਤਿਗੁਰ ਅੰਦਰ ਰਹਿੰਦਾ ਜੇ
ਬਾਈ ਮੰਜੀਆਂ ਡਾ ਬੈਠੇ ਜੋ ਕੋਈ ਇਹਨਾਂ ਵਿੱਚ ਸੱਚਾ ਨਹੀਂ ਤੁਸੀਂ ਗਲਤ ਜੇ ਆਵੋ ਵਖਾਵਾਂ ਮੇਰਾ ਸਤਿਗੁਰ ਕੱਚਾ ਨਹੀਂ
ਕਪਟ ਲੋਭ ਤੇ ਲਾਲਚ ਐਵੇਂ ਰੱਖਿੰਦਾ ਜੇ ਆਵੋ ਲੋਕੋ ਵਖਾਵਾਂ ਤੁਹਾਨੂੰ ਸਤਿਗੁਰ ਅੰਦਰ ਰਹਿੰਦਾ ਜੇ
ਸ਼ਕਲੋਂ ਹੰਸ ਕਰਮ ਦੇ ਬਗਲੇ ਧਿਆਨ ਟਿਕਾਉਂਦੇ ਡੱਡਾ ਚ ਸਿੱਧੇ ਹੋ ਕੇ ਤੁਰ ਨਹੀਂ ਸਕਦੇ ਪਾਣੀ ਪੈ ਗਿਆ ਹੱਡਾ ਚ
ਦੁਨੀਆਂ ਲੁੱਟੀ ਧੋਖੇ ਬਾਜਾ ਦੁਨੀਆਂ ਲੁੱਟੀ ਧੋਖੇ ਬਾਜਾ ਜਬਰ ਜਮਾਨਾ ਸਿੰਦਾ ਜੇ ਆਓ ਲੋਕੋ ਵਖਾਵਾਂ ਤੁਹਾਨੂੰ ਸਤਿਗੁਰ ਅੰਦਰ ਰਹਿੰਦਾ ਜੇ
ਕੋਈ ਨਾ ਬੋਲਿਆ ਸਾਰੇ ਜੋ ਤੇ ਠੋਕ ਵਜਾ ਕੇ ਵੇਖ ਲਏ ਮਨ ਤਾਂ ਮਾਤਾ ਦੀ ਵੀ ਕੀਤੀ ਸਿੱਧਰ ਜਾ ਕੇ ਵੇਖ ਲਏ
ਮੌਕਾ ਤਾੜੂ ਦਿਲ ਦਾ ਕਾਲਾ ਕੋਲ ਨਾ ਬੈਂਦਾ ਜੇ ਆਓ ਲੋਕੋ ਵਖਾਵਾਂ ਤੁਹਾਨੂੰ ਸਤਿਗੁਰ ਅੰਦਰ ਰਹਿੰਦਾ ਜੇ
ਮਾਲਾ ਫੇਰ ਨਾ ਮੀਟਣ ਅੱਖਾਂ ਵਾਂਗ ਕਬੂਤਰ ਗੋਲੇ ਦੇ ਆਉਂਦੇ ਜਾਂਦੇ ਸਿੱਖਾਂ ਨੂੰ ਲੁੱਟਣਾ ਕੰਮ ਠੱਗਾਂ ਦੇ ਟੋਲੇ ਦੇ
ਬਾਈਆਂ ਵਿੱਚੋਂ ਸੱਚੇ ਨੂਰ ਦਾ ਨਹੀਂ ਚਮਕਾਰਾ ਪੈਂਦਾ ਜੇ ਆਵੋ ਲੋਕੋ ਵਖਾਵਾਂ ਤੁਹਾਨੂੰ ਸਤਿਗੁਰ ਅੰਦਰ ਰਹਿੰਦਾ ਜੇ
ਆਖ ਆਏ ਸੀ 8ਵੇਂ ਸਤਿਗੁਰ ਬਾਬਾ ਵਸੇ ਬਕਾਲੇ ਜੀ ਸਤਿਗੁਰ ਲੱਭਣ ਸੰਗਤ ਆਈ ਪਾਦਲੀ ਤੋਂ ਚਾਲੇ ਜੀ
ਸਾਈਂ ਦਾ ਕੁੱਲ ਜਮਾਨਾ ਇਸ ਨੂੰ ਕਮਲਾ ਕਹਿੰਦਾ ਜੇ ਆਵੋ ਲੋਕੋ ਵਖਾਵਾਂ ਤੁਹਾਨੂੰ ਸਤਿਗੁਰ ਅੰਦਰ ਰਹਿੰਦਾ ਜੇ
ਮੋਢੇ ਦੇ ਵਿੱਚ ਕਿਲ ਚੁਬੇ ਨੇ ਮੋਢੇ ਦੇ ਵਿੱਚ ਕਿਲ ਚੁਬੇ ਨੇ ਵੇਖੋ ਮੇਰੇ ਬੇੜੇ ਦੇ ਜਦ ਮਿਲ ਗਈ ਆ ਠੀਕ ਨਿਸ਼ਾਨੀ ਕਿਉਂ ਫਸੀਏ ਵਿੱਚ ਚੇੜੇ ਦੇ
ਮੇਰਾ ਬੇੜਾ ਤਾਰਕ ਆਇਆ ਤਾਂ ਨਜ਼ਰਾਨੇ ਲੈਂਦਾ ਜੇ ਆਵੋ ਲੋਕੋ ਵਖਾਵਾਂ ਤੁਹਾਨੂੰ ਸਤਿਗੁਰ ਅੰਦਰ ਰਹਿੰਦਾ ਜੇ
ਛੇਵੇਂ ਗੁਰੂ ਦੇ ਛੋਟੇ ਪੁੱਤਰ ਇਹੋ ਸਤਿਗੁਰ ਨਾਵੇਂ ਨੇ ਹਰ ਖੂਬੀ ਨੂੰ ਤੋਲ ਕੇ ਵੇਖੋ ਇਹ ਸਿਫਤਾਂ ਵਿੱਚ ਸਾਵੇਂ ਨੇ
ਬਾਣੀ ਪੜ ਕੇ ਮਾਨ ਸਾਰ ਕੇ ਈਰਖ ਵਿੱਚ ਨਾ ਪੈਂਦਾ ਜੇ ਆਓ ਲੋਕੋ ਵਖਾਵਾਂ ਤੁਹਾਨੂੰ ਸਤਿਗੁਰ ਅੰਦਰ ਰਹਿੰਦਾ ਜੇ
26 ਸਾਲ ਮਨ ਰਹੇ ਸਾਧ ਦੇ ਪਾਪ ਦੇਸ਼ ਚੋਂ ਮਾਰਨ ਲਈ ਆਪਣਾ ਜਿਸਮ ਦੁੱਖਾਂ ਵਿੱਚ ਪਾ ਕੇ ਦੇਸ਼ ਦੇ ਦੁੱਖ ਨਿਵਾਰਨ ਲਈ
ਸਾਰੀ ਆਤਮਾ ਧਨੀ ਤੇਗ ਦਾ ਮਾਰੇ ਵੈਣ ਨਾ ਵੈਂਦਾ ਜੇ ਆਵੋ ਲੋਕੋ ਵਖਾਵਾਂ ਤੁਹਾਨੂੰ ਸਤਿਗੁਰ ਅੰਦਰ ਰਹਿੰਦਾ ਜੇ
ਲਾਦੋ ਰੇ ਗੁਰ ਲਾਦੋ ਹੋ ਗਈ ਪਿਆਰ ਚ ਮੇਲਾ ਦੁਨੀਆਂ ਦਾ ਸੱਚੇ ਗੁਰ ਦੇ ਦਰਸ਼ਨ ਖਾਤਰ ਭਰ ਗਿਆ ਮੇਲਾ ਦੁਨੀਆਂ ਦਾ
ਠੱਗੀ ਸਭ ਰੋਕ ਦਿਆਂਗੇ ਕੋਮਲ ਜੋਗੀ ਕਹਿੰਦਾ ਜੇ ਆਵੋ ਲੋਕੋ ਵਖਾਵਾਂ ਤੁਹਾਨੂੰ ਸਤਿਗੁਰ ਅੰਦਰ ਰਹਿੰਦਾ ਏ ਬਈ ਸਤਿਗੁਰ ਅੰਦਰ ਰਹਿੰਦਾ ਏ
ਜਦ ਮੱਖਣ ਸ਼ਾਹ ਨੇ ਆਪਣੀ ਸਾਰੀ ਹੱਡ ਬੀਤੀ ਕਹਾਣੀ ਸੰਗਤ ਵਿੱਚ ਕਹਿ ਕੇ ਸੁਣਾਈ ਲੋਕਾਂ ਵਿੱਚ ਗੁਰੂ ਸਾਹਿਬਾਂ ਦੇ ਪ੍ਰਗਟ ਹੋਣ ਦੀ ਜੈ ਜੈਕਾਰ ਹੋਈ ਸੰਗਤਾਂ ਦੇ ਬੇਨਤੀ ਕਰਨ ਉੱਤੇ ਮੱਖਣ ਸ਼ਾਹ ਦੇ ਬੇਨਤੀ ਕਰਨ ਉੱਤੇ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਭੂਰੇ ਵਿੱਚੋਂ ਬਾਹਰ ਆਏ ਗੁਰਗੱਦੀ ਦੇਣ ਲਈ ਸੰਗਤਾਂ ਨੇ ਉਪਰਾਲਾ ਕੀਤਾ ਬਾਬਾ ਬੁੱਢਾ ਸਾਹਿਬ ਦੇ ਬਖਸ਼ੇ ਹੋਏ ਭਾਈ ਸਭ ਨੂੰ ਸੱਦ ਕੇ ਬਾਬਾ ਗੁਰਦਿੱਤਾ ਸਾਹਿਬ ਨੂੰ ਸੱਦ ਕੇ ਮੰਜੀ ਸਾਹਿਬ ਬਿਠਾ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਤਿਲਕ ਦਿੱਤਾ ਗਿਆ ਗੁਰੂ ਤੇਗ ਬਹਾਦਰ ਸਾਹਿਬ ਸੋਮਵਾਰ ਚੇਤ ਸੁਦੀ 14 ਮਿਤੀ ਚੇਤ 24 ਸੰਮਤ 1722 ਬਿਕਰਮੀ 20 ਮਾਰਚ 1600 65 ਈਸਵੀ ਨੂੰ ਬਾਬੇ ਬਕਾਲੇ ਵਿੱਚ ਗੁਰਗੱਦੀ ਉੱਤੇ ਬੈਠੇ। ਬਾਬਾ ਬੁੱਢਾ ਸਾਹਿਬ ਦੀ ਬਣਸ ਵਿੱਚੋਂ ਬਾਬਾ ਗੁਰਦਿੱਤਾ ਜੀ ਨੇ ਆਪ ਨੂੰ ਗੁਰਿਆਈ ਦਾ ਤਿਲਕ ਦਿੱਤਾ। ਗੁਰਿਆਈ ਦੀ ਰਸਮ ਬੜੀ ਸ਼ਾਨ ਨਾਲ ਹੋਈ। ਮੋਹਰੀ ਜੀ ਭਾਈ ਮੋਹਰੀ ਇਹਨਾਂ ਦੇ ਭਾਈ ਮੱਖਣ ਸ਼ਾਹ ਸੀ। ਸਭ ਤੋਂ ਪਹਿਲਾਂ ਉਸਨੇ ਮੱਖਣ ਸ਼ਾਹ ਨੇ 500 ਮੋਹਰ ਰੱਖ ਕੇ ਮੱਥਾ ਟੇਕਿਆ। ਚੜਾਵੇ ਦੀ ਮੋਹਰ 500 ਗੁਰਾਂ ਦੇ ਚਰਨਾਂ 'ਤੇ ਰੱਖੀ। ਮਾਇਆ ਬੇਅੰਤ ਇਕੱਠੀ ਹੋ ਗਈ। ਕੁਛ ਸ਼ਰਧਾਲੂਆਂ ਨੇ ਵਸਤਰ ਆਦਿ ਹੋਰ ਤੋਹਫੇ ਵੀ ਭੇਟਾਂ ਚੜਾਈਆਂ। ਪਖੰਡੀ ਗੁਰੂਆਂ ਦੀਆਂ ਵੇਖ ਕੇ ਅੱਖਾਂ ਪਾਟ ਗਈਆਂ। ਰਸਮ ਭੁਗਤਾਉਣ ਪਿੱਛੋਂ ਮੱਖਣ ਸ਼ਾਹ ਆਪਣੇ ਡੇਰੇ ਚਲਾ ਗਿਆ। ਹੋਰ ਸਿੱਖ ਸੰਗਤਾਂ ਵੀ ਥਾਂ ਥਾਵੀਂ ਚਲੀਆਂ ਗਈਆਂ। ਪਿੱਛੇ ਗੁਰੂ ਜੀ ਦੇ ਪਾਸ ਰਹਿ ਗਏ 4 ਕੁ ਸੇਵਕ। ਮਾਤਾ ਨਾਨਕੀ ਜੀ ਬਹੁਤ ਖੁਸ਼ ਹੋਏ ਜਿਨ੍ਹਾਂ ਦੇ ਪੁੱਤਰ ਨੂੰ ਗੁਰਗੱਦੀ ਦਾ ਤਿਲਕ ਲੱਗਾ ਸੀ। ਸਭ ਤੋਂ ਵਧੇਰੇ ਦੁੱਖ ਹੋਇਆ ਧੀਰ ਮਾਲੂ। ਉਹਨੇ ਆਪਣੇ ਮਸੰਦਾਂ ਨਾਲ ਨਵੇਕਲੇ ਬਹਿ ਕੇ ਸਲਾਹ ਕੀਤੀ। ਖੋਟੇ ਸਲਾਹਕਾਰਾਂ ਦੀ ਰਾਏ ਪਿੱਛੇ ਲੱਗ ਕੇ ਧੀਰ ਮੱਲ ਨੇ ਗੁਰੂ ਮਹਾਰਾਜ ਨੂੰ ਜਾਨੋ ਮਕਾਉਣ ਦਾ ਇਰਾਦਾ ਕਰ ਲਿਆ। ਇਸ ਕਾਰਜ ਵਾਸਤੇ ਮੋਹਰੀ ਬਣਿਆ ਇਹਦਾ ਮਸੰਦ ਸੀਹਾਂ। ਸੀਹੇ ਮਸੰਦ 25 ਕੁ ਬੰਦੇ ਨਾਲ ਲੈ ਕੇ ਗੁਰੂ ਮਹਾਰਾਜ 'ਤੇ ਆਣ ਕੇ ਗੋਲੀ ਚਲਾ ਦਿੱਤੀ। ਗੁਰੂ ਮਹਾਰਾਜ ਦੇ ਮੱਥੇ ਨੂੰ ਗੋਲੀ ਛੋਈ ਅਤੇ ਮੱਥੇ ਨਾਲ ਛੋ ਕੇ ਗੋਲੀ ਪਾਸੇ ਦੀ ਨਿਕਲ ਗਈ। ਗੁਰੂ ਸਾਹਿਬਾਂ ਨੂੰ ਪਰਮਾਤਮਾ ਨੇ ਹੱਥ ਦੇ ਕੇ ਰੱਖ ਲਿਆ। ਉਸ ਵੇਲੇ ਦੀਆਂ 4 ਲਾਈਨਾਂ ਮੇਰਾ ਸਾਥੀ ਕਸ਼ਮੀਰ ਸਿੰਘ ਕੋਵਲ ਇਉਂ ਬਿਆਨ ਕਰਦਾ ਹੈ।
ਨਾਵੇਂ ਪਾਤਸ਼ਾਹ ਜੀ ਮੰਜੀ ਸਾਹਿਬ ਬੈਠੇ ਆ ਗਏ, ਸ਼ੀਏ ਮਸੰਦ ਚਲਾਈ ਗੋਲੀ ਛੱਡੀ ਮੱਥੇ ਵੱਲੇ ਸਿੱਧੀ ਸੇਧ ਲਈ ਕੇ, ਕਹਿੰਦੇ ਮੱਥੇ ਵੱਲੇ ਸਿੱਧੀ ਆਈ ਗੋਲੀ, ਉਹ ਵੱਜੀ ਮੱਥੇ ਦੇ ਪਾਸ ਦੀ ਗਈ ਅੱਗੇ, ਵੱਜੀ ਮੱਥੇ ਦੇ ਪਾਸ ਦੀ ਗਈ ਅੱਗੇ, ਪਰ ਖੂਨ ਦੀ ਰੰਗਤ ਵਿਖਾਈ ਗੋਲੀ। ਨਾਵੇਂ ਪਾਤਸ਼ਾਹ ਨੇ ਦੋਸ਼ੀ ਮਾਫ ਕਰਤਾ, ਜੋਗੀ ਗੁਰਾਂ ਨਾ ਬੁਰੀ ਮਨਾਈ ਗੋਲੀ।
ਜਦੋਂ ਗੋਲੀ ਚੱਲਣ ਦੀ ਘਟਨਾ ਦਾ ਪਤਾ ਭਾਈ ਮੱਖਣ ਸ਼ਾਹ ਨੂੰ ਲੱਗਾ, ਇਹ ਆਪਣੇ ਸਾਰੇ ਸਾਥੀਆਂ ਨੂੰ ਨਾਲ ਲੈ ਕੇ, ਆਪਣੇ ਫੌਜੀਆਂ ਨੂੰ ਨਾਲ ਲੈ ਕੇ ਇਹ ਧੀਰਮੱਲ ਦੇ ਡੇਰੇ 'ਤੇ ਜਾ ਧਮਕਿਆ। ਇਹਨੇ ਧੀਰਮੱਲ ਦਾ ਸਾਰਾ ਡੇਰਾ ਲੁੱਟ ਲਿਆ ਅਤੇ ਸ਼ੀਏ ਮਸੰਦ ਨੂੰ ਬੰਨ੍ਹ ਕੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਆ ਕੇ ਪੇਸ਼ ਕੀਤਾ। ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਭਾਈ ਸਾਹਿਬ ਜੀ ਇਹ ਗੱਲ ਠੀਕ ਨਹੀਂ। ਜੇ ਅਸੀਂ ਬੁਰੇ ਨੂੰ ਬੁਰੇ ਕਰਕੇ ਮਿਲਣਾ ਤਾਂ ਫਿਰ ਅਸੀਂ ਗੁਰੂ ਨਾਨਕ ਦੇ ਘਰ ਦੇ ਕਿਵੇਂ ਸੇਵਾਦਾਰ ਹੋ ਸਕਦੇ ਹਾਂ? ਇੱਦਾਂ ਕਰੋ, ਤੁਸੀਂ ਜਿਹੜੀ ਰਕਮ ਉਹਦੇ ਕੋਲੋਂ ਲੁੱਟ ਕੇ ਲਿਆਉਂਦੀ ਹੈ ਉਹਨੂੰ ਵਾਪਸ ਕਰੋ। ਸ਼ੀਏ ਮਸੰਦ ਨੂੰ ਅਸੀਂ ਮਾਫ਼ ਕਰਦੇ ਹਾਂ। ਗੁਰਦੇਵ ਦਾ ਜੇਰਾ ਵੇਖੋ, ਸ਼ੀਏ ਮਸੰਦ ਨੂੰ ਮਾਫ਼ ਕੀਤਾ, ਉਹਦੀਆਂ ਮੁਸ਼ਕਾਂ ਖਿਲਾ ਦਿੱਤੀਆਂ ਅਤੇ ਜਿਹੜਾ ਡੇਰਾ ਲੁੱਟ ਕੇ ਮੱਖਣ ਸ਼ਾਹ ਦੇ ਬੰਦਿਆਂ ਨੇ ਲਿਆਂਦਾ ਸੀ ਉਹ ਸਾਰੀ ਰਕਮ ਗੁਰੂ ਤੇਗ ਬਹਾਦਰ ਮਹਾਰਾਜ ਨੇ ਵਾਪਸ ਕਰਾ ਦਿੱਤੀ। ਇਹ ਹੈ ਕਹਾਣੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਪ੍ਰਗਟ ਹੋਣ ਦੀ। ਜਿੱਥੇ ਗੁਰੂ ਮਹਾਰਾਜ ਪ੍ਰਗਟ ਹੋਏ ਉਸ ਪਿੰਡ ਨੂੰ ਅੱਜ ਭਾਗ ਲੱਗੇ ਹੋਏ ਨੇ। ਬਾਬੇ ਬਕਾਲੇ ਦੁਨੀਆ ਦਾ ਮੇਲਾ, ਜਿਹੜਾ ਰੱਖੜੀ ਦਾ ਮੇਲਾ ਲੱਗਦਾ ਹੈ, ਐਡਾ ਮੇਲਾ ਪੰਜਾਬ ਦੀ ਧਰਤੀ 'ਚ ਹੋਰ ਕੋਈ ਨਹੀਂ ਲੱਗਦਾ। ਜਿਸ ਦਿਨ ਰੱਖੜੀ ਦਾ ਮੇਲਾ ਲੱਗਦਾ ਹੈ, ਅਨੁਮਾਨ ਹੈ ਅਖਬਾਰ ਵਾਲੇ ਲੋਕਾਂ ਦਾ ਕਿ ਉਸ ਦਿਨ 5 ਲੱਖ ਲੋਕ ਇਸ ਮੇਲੇ 'ਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਘਰ ਵਿੱਚ ਇਸ਼ਨਾਨ ਕਰਨ ਵਾਸਤੇ ਆਉਂਦੇ ਨੇ। ਕਰਮਾਂ ਵਾਲੀਆਂ ਭੈਣਾਂ ਰੱਖੜੀਆਂ ਬੰਨ ਕੇ ਗੁਰੂ ਮਹਾਰਾਜ ਦੇ ਘਰ ਵਿੱਚ ਆ ਕੇ ਸੁੱਖਣਾ ਸੁੱਖ ਕੇ ਉਸ ਵੇਲੇ ਖੁਸ਼ੀ ਮਨਾਉਂਦੀਆਂ ਨੇ। ਬਾਬੇ ਬਕਾਲੇ ਸਾਹਿਬ ਦੀਆਂ ਰੌਣਕਾਂ ਵੇਖਣ ਯੋਗ ਨੇ। ਉਸ ਵੇਲੇ ਦੀ ਰੌਣਕ ਨੂੰ ਮੁੱਖ ਰੱਖ ਕੇ ਮੇਰੇ ਇੱਕ ਪੁਰਾਣੇ ਸਾਥੀ ਨੇ ਇੱਕ ਕਵਿਤਾ ਤੁਸਾਂ ਅੱਗੇ ਪਿੱਛੇ ਮੇਰੀ ਇੱਕ ਕੈਸਟ ਵਿੱਚ ਸੁਣੀ ਹੈ, ਫਿਰਤੂ ਸਾਹਿਬ ਦੀ ਲਿਖੀ ਹੋਈ, ਕਿ ਜਵਾਨ ਫੌਜੀ ਦੇਸ਼ ਦਾ ਦੇਸ਼ ਵਾਸਤੇ ਕਿਵੇਂ ਤਤਪਰ ਹੈ ਰਾਖਾ। ਪਰ ਅੱਜ ਸੁਣੋ, ਮਹਿੰਦਰ ਸਿੰਘ ਨਿਹੰਗ ਸਿੰਘ ਜਿਹਨ 11 ਸਾਲ ਮੇਰੇ ਨਾਲ ਗੁਰੂ ਕੇ ਸਿੱਖਾਂ ਦੀ ਸੇਵਾ ਕੀਤੀ ਹੈ, ਉਸਨੇ ਬਾਬੇ ਬਕਾਲੇ ਸਾਹਿਬ ਦੀਆਂ ਰੌਣਕਾਂ ਨੂੰ ਮੁੱਖ ਰੱਖ ਕੇ ਆਪਣੀ ਕਲਮ ਨਾਲ ਜਿਹੜੀਆਂ 4 ਲਾਈਨਾਂ ਲਿਖੀਆਂ ਨੇ, ਇਹ ਸੁਣੋ। ਇਉਂ ਬੇਨਤੀ ਕੀਤੀ ਜਾ ਰਹੀ,
ਮਹਿਮਾ ਹੈ ਮਹਾਨ ਇਸ ਨਗਰ ਦੀ ਖਾਲਸਾ ਜੀ, ਨਾਵੇਂ ਪਾਤਸ਼ਾਹ ਨੇ ਤਪ ਕੀਤਾ ਇੱਥੇ ਪਾਰਾ ਏ, 26 ਸਾਲ 9 ਮਹੀਨੇ 13 ਦਿਨ ਖਾਲਸਾ ਜੀ ਭੋਰੇ ਵਿੱਚ ਬਹਿ ਕੇ ਨਾਮ ਪ੍ਰਭੂ ਦਾ ਉਚਾਰਾ ਏ, ਉਹ ਮਹੀਨੇ ਬਾਅਦ ਮੱਸਿਆ ਤੇ ਸਾਲ ਬਾਅਦ ਮੇਲਾ ਲੱਗੇ, ਮਹੀਨੇ ਬਾਅਦ ਮੱਸਿਆ ਤੇ ਸਾਲ ਬਾਅਦ ਮੇਲਾ ਲੱਗੇ, ਸੰਗਤਾਂ ਦਾ ਇਕੱਠ ਹੁੰਦਾ ਬਹੁਤ ਵੱਡਾ ਭਾਰਾ ਏ, ਰਾਗੀ ਢਾਡੀ ਆਉਂਦੇ ਅਤੇ ਜਥੇ ਜੋ ਕਵੀਸ਼ਰਾਂ ਦੇ ਸੰਗਤਾਂ ਚ ਗਾ ਕੇ ਠੱਠ ਬੰਨਦੇ ਨਿਆਰਾ ਏ।
ਇਸੇ ਹੀ ਕਵੀਸ਼ਰ ਨੇ ਬਾਬੇ ਬਕਾਲੇ ਸਾਹਿਬ ਦੀ ਰੌਣਕ ਨੂੰ ਮੁੱਖ ਰੱਖ ਕੇ ਚਾਰ ਲਾਈਨਾਂ ਹੋਰ ਲਿਖੀਆਂ ਨੇ, ਉਹ ਵੀ ਮੇਰਾ ਸਾਥੀ ਸੰਗਤਾਂ ਨੂੰ ਪੇਸ਼ ਕਰਨੀਆਂ ਚਾਹੁੰਦਾ, ਸੁਣੀਏ।
ਸਰੋਵਰ ਪੰਜਾਬ ਬਾਬਾ ਜੀ ਨੇ ਲਾਏ ਤੇ ਉੱਚੇ ਬੋਰ ਸੰਗਤ ਜੀ ਝੁੱਲ ਦੇ ਨਿਸ਼ਾਨਿਆਂ ਸੋਨੇ ਵਾਲੇ ਖੰਡੇ ਜਦੋਂ ਪੌਣ ਚਮਕਾਰੀ ਇੱਥੇ ਜੱਗ ਤੋਂ ਨਿਆਰੀ ਜਾਪੇ ਨਗਰ ਦੀ ਸ਼ਾਨਿਆਂ ਸਾਰਿਆਂ ਹੀ ਗੁੰਮ ਜਾਦੇ ਸੋਨਾ ਲਾਇਆ ਬਾਬੇ ਜੀ ਨੇ ਭੋਰੇ ਸਾਹਿਬ ਜੀ ਦੀ ਮਹਿਮਾ ਜੱਗ ਤੋਂ ਮਹਾਨਿਆ ਬਹੁਤ ਵੱਡਾ ਕੀਤਾ ਉਪਕਾਰ ਹੈ ਜੀ ਬਾਬਾ ਜੀ ਨੇ ਮਹਿੰਦਰ ਸਿੰਘ ਸ਼ਹਿਰ ਕਰ ਸਕੇ ਕੀ ਬਿਆਨਿਆ।
ਜਿਸ ਨਗਰ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਪ੍ਰਗਟ ਹੋਏ ਉਸ ਨਗਰ ਵਿੱਚ ਅੱਜ ਪੰਜ ਸਰੋਵਰ ਨੇ, ਉਸ ਨਗਰ ਵਿੱਚ ਬੇਅੰਤ ਰੌਣਕਾਂ ਨੇ, ਭੋਰਾ ਸਾਹਿਬ ਬਣਿਆ, ਹਰਿਮੰਦਰ ਸਾਹਿਬ ਬਣਿਆ, ਕੋਠਿਆਂ ਦੇ ਕੋਠੇ ਬਾਬਾ ਬਿਸ਼ਨ ਸਿੰਘ ਸਾਹਿਬ ਹੋਰਾਂ ਨੇ ਸੋਨੇ ਨਾਲ ਢੱਕ ਦਿੱਤੇ ਨੇ, ਬਾਬਾ ਬਿਸ਼ਨ ਸਿੰਘ ਸਾਹਿਬ ਹੋਰਾਂ ਦੇ ਪੈਰੋਕਾਰ ਬਾਬਾ ਕਾਨ ਸਿੰਘ ਸਾਹਿਬ ਹੋਰਾਂ ਨੇ ਬਹੁਤ ਸੇਵਾ ਕੀਤੀ ਇਸ ਸਥਾਨ ਦੀ, ਬਹੁਤ ਲੰਗਰ ਚਲਾਏ ਨੇ, ਬਹੁਤ ਨਿਸ਼ਾਨ ਚਲਾਏ ਨੇ। ਅੱਜ ਬਾਬਾ ਕਾਨ ਸਿੰਘ ਦੀ ਥਾਂ ਤੇ ਬਾਬਾ ਅਜੀਤ ਸਿੰਘ ਜੀ ਪੂਲਾ ਇੱਥੇ ਕਾਲਜ ਬਣਾ ਰਹੇ ਨੇ, ਇੱਥੇ ਬਹੁਤ ਕੁਝ ਬਣਾ ਰਹੇ ਨੇ, ਇੱਥੇ ਕੋ ਬਹੁਤ ਕੁਝ ਬਣੇਗਾ, ਰੌਣਕਾਂ ਲੱਗ ਰਹੀਆਂ ਨੇ। ਇਸ ਵਾਸਤੇ ਇਸ ਨਗਰ ਵਿੱਚ ਜਦੋਂ ਮੇਲਾ ਲੱਗਦਾ ਹੈ, ਕਰਮਾਂ ਵਾਲੀਆਂ ਭੈਣਾਂ ਆਪਣੇ ਵੀਰਾਂ ਦੇ ਗੁੱਟਾਂ ਤੇ ਰੱਖੜੀ ਬੰਨ ਕੇ ਜਿਵੇਂ ਸੁੱਖਣਾ ਸੁੱਖਦੀਆਂ ਨੇ, ਜਿਵੇਂ ਅਸੀਸਾਂ ਦਿੰਦੀਆਂ ਨੇ, ਜਿਵੇਂ ਵੀਰਾਂ ਤੋਂ ਖੁਸ਼ੀਆਂ ਲੈਂਦੀਆਂ ਨੇ, ਜਿਵੇਂ ਵੀਰ ਭੈਣਾਂ ਨੂੰ ਰਾਜੀ ਕਰਦੇ ਨੇ, ਉਸ ਵੇਲੇ ਦਾ ਸੀਨ ਰੱਖੜੀ ਦੀਆਂ ਚਾਰ ਲਾਈਨਾਂ ਵਿੱਚ ਮੇਰੇ ਸਾਥੀ ਬਿਆਨ ਕਰਨਾ ਚਾਹੁੰਦੇ ਨੇ, ਸੁਣੋ। ਇਉਂ ਬੇਨਤੀ ਕੀਤੀ ਜਾ ਰਹੀ ਹੈ,
ਜਿੰਨੇ ਰੰਗ ਨੇ ਉਨੀਆਂ ਰੀਝਾਂ ਰੰਗ ਰੰਗ ਦੇ ਵਿੱਚ ਗੁੰਦੀਆਂ ਵੇ, ਵੀਰਾਂ ਵਾਸਤੇ ਭੈਣਾਂ ਕੋਲੇ ਇਹ ਦੋ ਤੰਦਾਂ ਹੁੰਦੀਆਂ ਵੇ,
ਤਾਂ ਭੈਣਾਂ ਨੂੰ ਪੈਸੇ ਦਿੱਤੇ ਵੀਰਾਂ ਬਰਖੁਰਦਾਰਾਂ ਵੇ, ਭੈਣ ਕਹੇ ਵੀਰਾਂ ਵੇ ਰੱਖੜੀ ਪਿਆਰ ਦੀਆਂ ਦੋ ਤਾਰਾਂ ਵੇ,
ਇਹ ਜੁੱਗਾਂ ਦੀ ਰੀਤ ਪੁਰਾਣੀ ਪਿਆਰ ਭੈਣ ਦਾ ਨਵਾਂ ਨਵਾਂ ਸਭ ਦਾ ਅੱਡੋ ਅੱਡ ਤਰੀਕਾ ਸੁੱਖ ਲੈਣ ਦਾ ਨਵਾਂ ਨਵਾਂ,
ਹਰ ਬੰਦੇ ਦੇ ਫੁੱਲ ਖਿੜੇ ਨੇ ਵਾਂਗ ਬਸੰਤ ਬਹਾਰਾਂ ਵੇ, ਭੈਣ ਕਹੇ ਵੀਰਾ ਵੇ ਰੱਖੜੀ ਪਿਆਰ ਦੀਆਂ ਦੋ ਤਾਰਾਂ ਵੇ,
ਵੀਰਾ ਜੇ ਪਰਦੇਸ ਚ ਹੋਵੇ ਭੈਣ ਔਂਸੀਆਂ ਪਾਉਂਦੀ ਐ, ਸੁੱਖਾ ਲੱਦਾ ਵੀਰਾ ਆਵੇ ਭੈਣ ਖੁਸ਼ੀ ਵਿੱਚ ਗਾਉਂਦੀ ਐ,
ਜੇ ਵੀਰਾ ਪਰਦੇਸੋਂ ਆਵੇ ਕਰੀਏ ਕੁਝ ਗਵਤਾਰਾਂ ਵੇ, ਭੈਣ ਕਹੇ ਵੀਰਾ ਵੇ ਰੱਖੜੀ ਪਿਆਰ ਦੀਆਂ ਦੋ ਤਾਰਾਂ ਵੇ,
ਬਾਬੇ ਦੇ ਦਰ ਸੰਗਤਾਂ ਤਾਈ ਉਹ ਦੂਰ ਦੂਰ ਤੋਂ ਆਈਆਂ ਨੇ, ਪੋਤਰਿਆਂ ਨੂੰ ਲੈ ਕੇ ਆਈਆਂ ਸੁਖਣਾ ਸੁਖੀਆਂ ਮਾਈਆਂ ਨੇ,
ਬਹੁਤੀ ਨਾਲੋਂ ਥੋੜੀ ਖਾ ਲਈਆਂ ਜਾ ਮੋੜ ਮਹਾਰਾਂ ਵੇ, ਭੈਣ ਕਹੇ ਵੀਰਾ ਵੇ ਰੱਖੜੀ ਪਿਆਰ ਦੀਆਂ ਦੋ ਤਾਰਾਂ ਵੇ,
ਜੇ ਕੋਈ ਕੋਝਾ ਯਤਨ ਕਰੇਗਾ ਪਿਆਰ ਭੈਣ ਦਾ ਤੋੜਨ ਲਈ, ਆਪੇ ਸਾਡਾ ਰਾਖਾ ਬਣ ਕੇ ਸਤਿਗੁਰ ਖੜਜੂ ਮੋੜਨ ਲਈ,
ਜਿਵੇਂ ਆਪਣੇ ਜੋਗੇ ਖਾਤਰ ਪਹੁੰਚ ਗਈਆਂ ਸਰਕਾਰਾਂ ਵੇ, ਭੈਣ ਕਹੇ ਵੀਰਾ ਵੇ ਰੱਖੜੀ ਪਿਆਰ ਦੀਆਂ ਦੋ ਤਾਰਾਂ ਵੇ,
ਰੱਬ ਨੇ ਦਿੱਤੇ ਵੀਰ ਜਿਨ੍ਹਾਂ ਨੂੰ ਉਹ ਖੁਸ਼ੀ ਮਨਾਉਂਦੀਆਂ ਨੇ, ਬਿਨ ਵੀਰਾਂ ਤੋਂ ਲੱਖਾਂ ਭੈਣਾਂ ਨੈਣੋ ਨੀਰ ਵਹਾਉਂਦੀਆਂ ਨੇ,
ਹੈ ਨੀ ਵੀਰਾ ਵੀਰ ਜਿਨ੍ਹਾਂ ਦੇ ਫਿਰਦੀਆਂ ਵਾਂਗ ਬਿਮਾਰਾਂ ਵੇ, ਭੈਣ ਕਹੇ ਵੀਰਾ ਵੇ ਰੱਖੜੀ ਪਿਆਰ ਦੀਆਂ ਦੋ ਤਾਰਾਂ ਵੇ,
ਵੀਰਾ ਵੇ ਚਿਰ ਜਿਉਂਦਾ ਰਹੇ ਤੂੰ ਪਿਆਰ ਭੈਣ ਦਾ ਕਹਿੰਦਾ ਵੇ, ਜਾਨ ਹੀਲ ਕੇ ਦੁੱਖ ਭੈਣ ਦੇ ਵੀਰ ਅਨੇਕਾਂ ਸਹਿੰਦਾ ਵੇ,
ਨੀ ਮਾੜੇ ਨੂੰ ਜਿਉਣ ਦਿੰਦੀਆਂ ਸਮੇਂ ਦੀਆਂ ਰਫਤਾਰਾਂ ਵੇ, ਭੈਣ ਕਹੇ ਵੀਰਾ ਵੇ ਰੱਖੜੀ ਪਿਆਰ ਦੀਆਂ ਦੋ ਤਾਰਾਂ ਵੇ,
ਚੰਗੇ ਵੀਰ ਜਿਨ੍ਹਾਂ ਨੂੰ ਮਿਲਦੇ ਕਰਮਾਂ ਵਾਲੀਆਂ ਭੈਣਾਂ ਨੇ, ਰੱਬ ਜਿਨ੍ਹਾਂ ਨੂੰ ਵੀਰ ਨੀ ਦਿੰਦਾ ਫਿਰਦੀਆਂ ਵਾਂਗ ਛਦੈਣਾ ਨੇ,
ਜੋ ਵੀਰਾਂ ਦੇ ਹੱਕ ਖੋਦੀਆਂ ਬਦ ਚੱਲਣ ਬੁਦਕਾਰਾਂ ਵੇ, ਜੋ ਵੀਰਾਂ ਦੇ ਹੱਕ ਖੋਦੀਆਂ ਬਦ ਚੱਲਣ ਬਦਕਾਰਾਂ ਵੇ, ਭੈਣ ਕਹੇ ਵੀਰਾ ਵੇ ਰੱਖੜੀ ਪਿਆਰ ਦੀਆਂ ਦੋ ਤਾਰਾਂ ਵੇ,
ਵੀਰਾ ਚੰਦ ਤੇ ਭੈਣ ਚਕੋਰੀ ਦਰਸ਼ਨ ਬਾਜੋ ਮਰਦੀ ਐ, ਤੰਦਰੁਸਤ ਰੇ ਵੀਰਾ ਮੇਰਾ ਨਿੱਤ ਅਰਦਾਸਾਂ ਕਰਦੀ ਐ,
ਜਿਵੇਂ ਸੱਦਿਆ ਭੈਣ ਨਾਨਕੀ ਰਾਗੀ ਲਾਉਂਦੇ ਤਾਰਾਂ ਵੇ, ਭੈਣ ਕਹੇ ਵੀਰਾ ਵੇ ਰੱਖੜੀ ਪਿਆਰ ਦੀਆਂ ਦੋ ਤਾਰਾਂ ਵੇ,
ਰੱਖੜੀ ਦੇ ਫੁੱਲਾਂ ਤੋਂ ਸੋਹਣਾ ਮੁੱਖ ਪਿਆਰੇ ਵੀਰੇ ਦਾ ਪਾ ਸਕਦਾ ਨੀ ਮੁੱਲ ਕੋਈ ਵੀ ਅਕਲੋਂ ਮਹਿੰਗੇ ਹੀਰੇ ਦਾ
ਪੈਲੀ ਖਾਤਰ ਵੀਰ ਮਰਾ ਤੇ ਚੰਚਲ ਹਾਰੀਆਂ ਨਾਰਾਂ ਵੇ ਭੈਣ ਕਹੇ ਵੀਰਾ ਵੇ ਰੱਖੜੀ ਪਿਆਰ ਦੀਆਂ ਦੋ ਤਾਰਾਂ ਵੇ
ਸਰਾਰੀ ਜਾਂ ਸੀਸਾ ਆਸਾ ਰੰਗ ਰੰਗ ਦੇ ਵਿੱਚ ਪਾਈਆਂ ਵੇ ਰੱਖੜ ਪੁੰਨਿਆ ਆਈ ਸੁੱਖਾਂ ਦੀ ਭੈਣਾ ਭੇਟ ਲਿਆਈਆਂ ਵੇ
ਕਵੀਸ਼ਰ ਤੁਗਲ ਵਾਲੀਆ ਝੂਠੇ ਵੀਰ ਹਜ਼ਾਰਾਂ ਵੇ ਕਵੀਸ਼ਰ ਤੁਗਲ ਵਾਲੀਆ ਝੂਠੇ ਵੀਰ ਹਜ਼ਾਰਾਂ ਵੇ ਭੈਣ ਕਹੇ ਵੀਰਾ ਵੇ ਰੱਖੜੀ
ਪਿਆਰ ਦੀਆਂ ਦੋ ਤਾਰਾਂ ਵੇ
ਹੁਣ ਸੁਣੋ ਜੀ ਸਾਡੇ ਪੰਜਾਬ ਦੇ ਕਈਆਂ ਪਿੰਡਾਂ ਵਿੱਚ ਕਈਆਂ ਭਗਤਾਂ ਦੇ ਨਾਮ ਦੇ ਮੇਲੇ ਲੱਗਦੇ ਨੇ ਜਿਨ੍ਹਾਂ ਵਿੱਚੋਂ ਇੱਕ ਹੈ ਬਾਬਾ ਮਹਿੰਦਰ ਸਿੰਘ ਬਾਬੇ ਮਹਿੰਦਰ ਸਿੰਘ ਦਾ ਜਨਮ ਪਿੰਡ ਤਲਵੰਡੀ ਖੁੰਮਣ ਵਿੱਚ ਜ਼ਿਲ੍ਹਾ ਗੁਰਦਾਸਪੁਰ ਵਿੱਚ ਸੰਨ 1957 ਨੂੰ ਸਰਦਾਰ ਨੱਥਾ ਸਿੰਘ ਦੇ ਘਰ ਮਾਤਾ ਤੇਜ ਕੌਰ ਦੀ ਕੁੱਖੋਂ ਹੋਇਆ ਜਿਹੜੇ ਸਾਰੀ ਉਮਰ ਭਗਤੀ ਕਰਕੇ 1992 ਨੂੰ ਸੰਸਾਰ ਛੱਡ ਗਏ ਉਹਨਾਂ ਦੀ ਯਾਦ ਵਿੱਚ ਹਰ ਸਾਲ 28 ਜੇਠ ਨੂੰ ਬਹੁਤ ਵੱਡਾ ਮੇਲਾ ਲੱਗਦਾ ਹੈ ਅਤੇ ਸਾਡੇ ਨਾਲ ਉਹਨਾਂ ਦਾ ਵਾਅਦਾ ਕਿ ਹਰ ਸਾਲ ਇਸ ਮੇਲੇ 'ਤੇ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਆਉਣਾ ਹੈ ਅੱਜ ਤੋਂ ਪਹਿਲਾਂ ਲਗਭਗ ਅਸੀਂ 4 ਮੇਲੇ ਦਰਸ਼ਨ ਕਰ ਚੁੱਕੇ ਹਾਂ ਅਤੇ ਉਹਨਾਂ ਨੇ ਸਾਨੂੰ ਹੁਕਮ ਕੀਤਾ ਸੀ ਵੀ ਜੋਗੀ ਜੀ ਜੇ ਕਿਤੇ ਸਾਡੇ ਬਾਬਾ ਜੀ ਦਾ ਛੰਦ ਵੀ ਰਿਕਾਰਡ ਕਰਾ ਦਿਓ ਅਤੇ ਅਸੀਂ ਧੰਨਵਾਦ ਕਰਾਂਗੇ ਉਹਨਾਂ ਨੇ ਬਹੁਤ ਸਾਰੀ ਮਾਇਆ ਸਾਨੂੰ ਹਰ ਸਾਲ ਜਿਹੜੀ ਦਿੰਦੇ ਨੇ ਅਸੀਂ ਉਹਦਾ ਧੰਨਵਾਦ ਕਰਦੇ ਹਾਂ ਆਓ ਸੁਣੋ ਬਾਬੇ ਮਹਿੰਦਰ ਸਿੰਘ ਦੀ ਯਾਦ ਵਿੱਚ ਉਹਨਾਂ ਨੇ ਭਗਤੀ ਕਿਵੇਂ ਕੀਤੀ ਉਹਨਾਂ ਦਾ ਜਨਮ ਕਿਹੜੇ ਸੰਨ ਵਿੱਚ ਹੋਇਆ ਉਹਨਾਂ ਨੇ ਕਿਵੇਂ ਆਪਣੇ ਪਿੰਡ ਵਾਲਿਆਂ ਨੂੰ ਸਿੱਧੇ ਰਾਹੇ ਪਾਉਣ ਦਾ ਯਤਨ ਕੀਤਾ ਉਹਨਾਂ ਨੇ ਕਿਵੇਂ ਲੰਗਰ ਚਲਾਏ ਉਹਨਾਂ ਦੇ ਪਿੰਡ ਵਿੱਚ ਕਿਵੇਂ ਲੰਗਰ ਚੱਲਦੇ ਨੇ ਉਹਨਾਂ ਦੇ ਪਿੰਡ ਦੇ ਲੋਕ ਕਿੰਨੇ ਸ਼ਰਧਾਲੂ ਨੇ ਉਸ ਵੇਲੇ ਦਾ ਸਾਰਾ ਸੀਨ ਉਸ ਪਿੰਡ ਦਾ ਜੋਗੀ ਕਵੀਸ਼ਰ ਦੀ ਕਲਮ ਨੇ ਲਿਖਿਆ ਅਤੇ ਮੱਖਣ ਸਿੰਘ ਸੁਲੱਖਣ ਸਿੰਘ ਅਤੇ ਕਸ਼ਮੀਰ ਸਿੰਘ ਕੋਮਲ ਇਉਂ ਬਿਆਨ ਕਰ ਰਹੇ ਹਨ
ਜਾਊ ਪੂਜਿਆ ਮਹਿੰਦਰ ਸਿੰਘ ਬਾਬਾ ਬਈ ਜਾਊ ਪੂਜਿਆ ਪੂਜਿਆ ਮਹਿੰਦਰ ਸਿੰਘ ਬਾਬਾ 35 ਵਰਿਆਂ ਚ ਦੇਸ ਭਗਤੀ ਭਗਤੀ ਪਾਵਰ ਆਏ ਚੱਲ ਕੇ ਦੁਖੀਆਂ ਨੂੰ ਤਾਰ ਗਏ 1900 ਤੇ
1957 ਸਨ ਬੀਤ ਗਿਆ 1922 57 ਸਨ ਬੀਤ ਗਿਆ ਦਿਨ ਸ਼ਾਇਦ ਬੁੱਧਵਾਰ ਸੀ ਤੇਜ ਕੌਰ ਨੂੰ ਕੌਰ ਨੂੰ ਵਧਾਈਆਂ ਮਿਲੀਆਂ ਨੱਥਾ ਸੋਨੇ ਦਾਨ ਵੰਡਿਆ ਛੋਟੀ ਉਮਰੇ
ਪੈ ਗਈ ਨਾ ਸੋਚਾਂ ਬਈ ਛੋਟੀ ਉਮਰੇ ਪੈ ਗਈ ਨਾ ਸੋਚਾਂ ਜ਼ਿੰਮੇਵਾਰੀ ਲਾਉਣ ਦੀਆਂ ਮਾਤਾ ਪਿਤਾ ਦਾ ਉੱਠ ਗਿਆ ਛਾਇਆ ਉਮਰ ਨਿਆਣੀ ਚ ਬੜੇ ਚੰਚਲ
ਸੁਭਾਅ ਦੇ ਸੁਣਿਆ ਬੜੇ ਚੰਚਲ ਸੁਭਾਅ ਦੇ ਸੁਣਿਆ ਹੱਥੋਂ ਬਹੁਤੇ ਹੱਸ ਮੁੱਖ ਸੀ ਐਸਾ ਭਗਤੀ ਭਾਵ ਮਨ ਵਸਿਆ ਪੂਰਾ ਸਾਲ ਰੂਪ ਧਾਰਿਆ ਜਿੱਥੇ ਚੌਂਕੜਾ
ਮਾਰ ਕੇ ਬਹਿੰਦੇ ਜਿੱਥੇ ਚੌਂਕੜਾ ਮਾਰ ਕੇ ਬਹਿੰਦੇ ਧਰਤੀ ਨੂੰ ਭਾਗ ਲੱਗਦੇ ਜੀ ਦਾ ਯਾਰ ਬਈ ਯਾਰ ਪਰਮਾਤਮਾ ਹੋਵੇ ਉਸ ਨੂੰ ਕਿਸੇ ਦੀ ਲੋੜ ਕੀ ਬਾਣੀ ਜਿੰਨਾ ਵੀ
ਪੜੀ ਉਹ ਤਰ ਗਿਆ ਬਾਣੀ ਜਿੰਨਾ ਵੀ ਪੜੀ ਉਹ ਤਰ ਗਏ ਪਿੱਛੇ ਦੀਆਂ ਕੁਲਾ ਤਾਰ ਗਏ ਨਾਮ ਰੂਪੀ ਬਈ ਰੂਪੀ ਉਪਦੇਸ਼ ਰਹੇ ਦਿੰਦੇ ਮੇਲਦਾਰ ਮਨ ਮਾਰ ਕੇ ਧੰਨੇ ਵਾਂਗਰਾ
ਉਹ ਤੰਨੇ ਵਾਂਗਰਾ ਚਰਾਉਂਦੇ ਗਾਈਆਂ ਉਹ ਤੰਨੇ ਵਾਂਗਰਾ ਚਰਾਉਂਦੇ ਗਾਈਆਂ ਜਿਨ੍ਹਾਂ ਨੇ ਸਿਦਕ ਪਾਲਿਆ ਜਦੋਂ ਸੈਣ ਨੇ ਪਾਲਿਆ ਬੱਕਰਾ ਰੱਖਿਆ ਸੀ ਭੇਟਾ ਦੇਣ ਨੂੰ ਉਸੇ ਬੱਕਰੇ
ਤਾਰਿਆ ਉਸਨੂੰ ਜਿਹਦੀ ਸੀ ਉਹ ਮੌਤ ਮੰਗਦਾ ਜਿੱਦਾਂ ਰੱਖਿਆ ਕਬੀਰ ਜੀ ਦੀ ਕੀਤੀ ਉਹ ਤਾਰਿਆ ਹਰੀਦ ਜਿਸ ਤਰ੍ਹਾਂ ਜਦੋਂ ਪੀਲਣੀ
ਨੇ ਬੇਨਤੀ ਗੁਜ਼ਾਰੀ ਉਹ ਜਦੋਂ ਪੀਲਣੀ ਨੇ ਬੇਨਤੀ ਗੁਜ਼ਾਰੀ ਤੇ ਜੂਠੇ ਬੇਰਖਾਂ ਨੇ ਆ ਗਿਆ ਇਸ ਜਗ੍ਹਾ ਤੇ ਡੇਰਾ ਜਿੰਨੇ ਲਾਇਆ ਤੰਨੇ ਦਾ ਭਰਾ ਉਹ ਜਾਪਦਾ ਇਹਨੂੰ ਪਿਛਲੇ
ਭਗਤ ਨਹੀਂ ਭੁੱਲਦੇ ਪਿਛਲੇ ਭਗਤ ਨਹੀਂ ਭੁੱਲਦੇ ਜਿਹਨੇ ਉੱਤੇ ਰੱਬ ਰੀਝਿਆ ਉਸੇ ਵਕਤ ਚਲਾਈਆਂ ਲੜੀਆਂ ਭੋਗਾਂ ਵਿੱਚ ਸਾਲ ਬੀਤ ਗਏ ਜਦੋਂ 100
ਤੇ ਇੱਕ ਭੋਗ ਪੈ ਗਿਆ ਜਦੋਂ ਇੱਕ ਸੌ ਤੇ ਇੱਕ ਭੋਗ ਪੈ ਗਿਆ ਉਹ ਸਿਰੇ ਉੱਤੇ ਲੜੀ ਪੁੱਜ ਗਈ ਸੰਨ 1992 ਚੜਿਆ ਅਸੂ ਸੰਗਰਾਂਦ ਸ਼ੁੱਧ ਸੀ ਉਸੇ ਦਿਨ ਤੋਂ
ਰੌਣਕਾਂ ਲੱਗੀਆਂ ਉਸ ਦਿਨ ਤੋਂ ਦਿਨ ਤੋਂ ਰੌਣਕਾਂ ਲੱਗੀਆਂ ਸੰਗਤਾਂ ਦੇ ਆਉਣ ਦੀਆਂ ਦੋ ਵਜੇ ਤੋਂ ਵਜੇ ਤੋਂ ਚਾਰ ਵਜੇ ਤੋੜੀ ਉਹ ਪੂਰਾ ਨੇ ਤਨੇਮ ਦੱਸਿਆ ਗੱਲ ਰਮਜ
ਗੱਲ ਰਮਜ ਨਾਲ ਦੱਸ ਰਹੇ ਸੀ ਉਹ ਗੱਲ ਰਮਜ ਰਮਜ ਨਾਲ ਦੱਸ ਰਹੇ ਸੀ ਸੁਬਹ ਨੂੰ ਵਿਸਾਖੀ ਤੇ ਕੰਮ ਬਹੁਤ ਨੇ ਸਮਾਨ ਹੀ ਪੂਰਾ ਲੋੜ ਪਈ ਦਾ ਫੇਰ ਵੀ ਕਦੇ
ਆਵਾਂਗੇ ਜੋਗੀ ਸਿੰਘਾਂ ਸੱਚੇ ਸਾਹਿਬ ਦੇ ਗੁਣ ਗਾਵਾਂਗੇ।
ਖਾਲਸਾ ਜੀ ਸਮਾਂ ਸਮਾਪਤ ਹੈ। ਐਡਰੈਸ ਕੁਝ ਨਵਾਂ ਇਸ ਤਰ੍ਹਾਂ ਹੈ, ਮੈਂ ਹੁਣ ਬਾਬੇ ਬਕਾਲੇ ਚਲਿਆ ਗਿਆ ਜਲੰਧਰ ਤੋਂ, 456-19 ਮੇਰਾ ਟੈਲੀਫੋਨ ਨੰਬਰ ਹੈ, ਨਾ ਜੋਗਾ ਸਿੰਘ ਜੋਗੀ ਹੋਰ ਕੋਈ ਹੈ ਪੰਜਾਬ ਵਿੱਚ ਅਤੇ ਨਾ ਬਾਬਾ ਬਕਾਲਾ ਹੋਰ ਕੋਈ ਹੈ। ਇਸ ਵਾਸਤੇ ਜਦੋਂ ਵੀ ਯਾਦ ਕਰਨਾ ਹੋਵੇ ਜੋਗਾ ਸਿੰਘ ਜੋਗੀ, ਬਾਬਾ ਬਕਾਲਾ ਪੰਜਾਬ। ਇੱਕ ਹੋਰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਮੈਂ ਚਮੜੀ ਦੇ ਰੋਗਾਂ ਦਾ ਇਲਾਜ ਬੜੇ ਚਿਰ ਤੋਂ ਕਰ ਰਿਹਾ ਹਾਂ। ਜਿਸ ਬੰਦੇ ਦਾ ਕਿਤੋਂ ਵੀ ਇਲਾਜ ਨਾ ਹੋਵੇ, ਕਿਤੋਂ ਵੀ ਰਾਜੀ ਨਾ ਹੋਵੇ, ਚਮੜੀ ਦਾ ਕੋਈ ਵੀ ਰੋਗ ਹੋਵੇ ਉਹ ਮੇਰੇ ਕੋਲ ਆ ਜਾਏ, ਮਹਾਰਾਜ ਕਿਰਪਾ ਕਰ ਦਿੰਦਾ। ਇਸ ਲਈ ਕਦੇ ਵੀ ਸੇਵਾ ਦਾ ਸਮਾਂ ਦਿਓਗੇ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।